ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਹ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤੇ ਪੰਚ ਵਿਕਾਰ ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਪਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਜੀ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਜੀ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਜੀ ਬੋਲੋ ਜਿਨ ਕਰ ਤਨ ਹਰ ਨਾਮਾ ਜੀ ਜਿਨ ਕਰ ਤਨ ਹਰ ਨਾਮਾ ਜੀ ਜਿਨ ਕਰ ਤਨ ਹਰ ਨਾਮਾ ਜੀ ਜਿਨ ਕਰ ਤਨ ਹਰ ਨਾਮਾ ਜੀ
ਜੀ
हर संत तुम्हारे जिन कर तन हर नाम परवान गणी से यह आए सफल तिना के कमा मेरे राम हर जन कह हों बल जाई के साका कर चवर टुलामा चरण तूड़ मुख लाई जन्म मरण दोहू मैं नाही जन पर उपकारी आए जी दान ते भगती लायन हर स्यों लैन मलाए मेरे राम हर जन के हाँ बल जाई हाँ बल जाई मेरे राम हर जन के हाँ बल जाई हाँ बल जाई ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਓ ਸਭ ਤੋਂ ਪਹਿਲਾਂ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ ਸਤਿਗੁਰ ਮਿਹਰ ਕਰਨ ਜਿੱਥੇ ਤਨ ਦੀ ਹਾਜ਼ਰੀ ਲੱਗ ਰਹੀ ਹੈ ਮਨ ਦੀ ਹਾਜ਼ਰੀ ਵੀ ਲੱਗੇ ਬਹੁਤ ਲੋਕ ਸ਼ਿਕਾਇਤ ਕਰਦੇ ਨੇ ਮਾਤਾ ਪਿਤਾ ਕਹਿੰਦੇ ਆ ਸਾਡੇ ਬੱਚੇ ਅੰਦਰ ਨਹੀਂ ਜਾਂਦੇ ਸਾਨੂੰ ਛੱਡ ਆਉਂਦੇ ਨੇ ਦੀਵਾਨ ਵਿੱਚ ਆਪ ਨਹੀਂ ਜਾਂਦੇ ਬੜੀਆਂ ਭੈਣਾਂ ਸ਼ਿਕਾਇਤ ਕਰਦੀਆਂ ਨੇ ਮੇਰੇ ਘਰ ਵਾਲਾ ਮੈਨੂੰ ਤੇ ਨਹੀਂ ਰੋਕਦਾ ਕਈ ਵਾਰੀ ਛੱਡ ਵੀ ਆਉਂਦਾ ਪਰ ਆਪ ਨਹੀਂ ਜਾਂਦਾ ਗੁਰਮੁਖੋ ਸਾਡੇ ਮਨ ਦਾ ਵੀ ਹਾਲ ਇਹੀ ਆ ਸਾਨੂੰ ਇੱਥੇ ਵਹਾ ਜਾਂਦਾ ਆਪ ਬਾਹਰ ਨਿਕਲ ਜਾਂਦਾ ਆਖੋ ਸਤਨਾਮ ਮਨ ਸਾਡਾ ਬਾਹਰ ਨਿਕਲ ਜਾਂਦਾ ਸਾਨੂੰ ਇੱਥੇ ਵਹਾ ਜਾਂਦਾ ਸੁਣਾਉਣਾ ਤੇ ਮਨ ਨੂੰ ਏ ਤੇ ਮਨ ਜੇ ਗੈਰ ਹਾਜ਼ਰ ਹੋ ਗਿਆ ਸੁਣਾਵਾਂਗੇ ਕਿ ਬੇਸ਼ੁਮਾਰ ਸੰਗਤਾਂ ਦਾ ਇਕੱਠੇ ਤੇ ਸਾਰੀ ਸੰਸਥਾ ਵੱਲੋਂ ਸਾਰੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਜਿਹੜਾ ਪ੍ਰਬੰਧ ਕੀਤਾ ਉਹ ਵੀ ਕਾਬਲੇ ਤਾਰੀਫ ਹੈ ਸੋ ਇਕਾਗਰਤਾ ਬਣਾ ਕੇ ਕਿਉਂਕਿ ਸਮਾਂ ਬੜਾ ਹੋ ਗਿਆ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲਵਾਂਗਾ ਕਿਉਂਕਿ ਕੱਲ੍ਹ ਨੂੰ ਵੀ ਆਪਾਂ ਹਾਜ਼ਰੀ ਭਰਨੀ ਜੇ ਅੱਜ ਆਪ ਜੀ 4 ਵਜੇ 5 ਵਜੇ 6 ਵਜੇ ਘਰ ਪਹੁੰਚੋਗੇ ਤੇ ਕੱਲ੍ਹ ਨੂੰ ਫਿਰ ਦਿੱਕਤ ਹੋਏਗੀ ਪੂਰਾ ਆਨੰਦ ਲੈਣਾ ਪਰ ਸਮਾਂ ਥੋੜ੍ਹਾ ਸਤਿਗੁਰੂ ਬਖਸ਼ਿਸ਼ ਕਰਨ ਸਿਰ ਤੇ ਹੱਥ ਰੱਖਣ ਥੋੜ੍ਹੇ ਸਮੇਂ ਦੀ ਹਾਜ਼ਰੀ ਆਪ ਜੀ ਦੇ ਚਰਨਾਂ 'ਚ ਭਰ ਸਕੀਏ ਸਭ ਤੋਂ ਪਹਿਲੀ ਬੇਨਤੀ ਤੇ ਇਹ ਵੇ ਇਹ ਜਿਹੜਾ ਸਮਾਗਮ ਹੈ ਮਹਾਂਪੁਰਖਾਂ ਦੀ ਯਾਦ ਵਿੱਚ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਤੇ ਸਤਿਕਾਰ ਕਰਨ ਦਾ ਹੀ ਉਪਦੇਸ਼ ਦਿੱਤਾ ਜੀਵਨ ਦਾ ਲਕਸ਼ ਹੀ ਉਹਨਾਂ ਮਹਾਂਪੁਰਖਾਂ ਦਾ ਇਹ ਸੀ ਸੰਤ ਬਾਬਾ ਆਨੰਦ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਬਾਬਾ ਕੁੰਦਨ ਸਿੰਘ ਜੀ ਬਾਬਾ ਭਜਨ ਸਿੰਘ ਜੀ ਇਹਨਾਂ ਸਾਰੇ ਮਹਾਂਪੁਰਖਾਂ ਦਾ ਉਦੇਸ਼ ਇੱਕੋ ਹੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੀਏ ਇਹ ਸਮਾਗਮ ਵੀ ਇਸੇ ਸੰਬੰਧ 'ਚ ਧਿਆਨ ਦਿਓ ਤੇ ਜਿਹੜਾ ਸਮਾਗਮ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਹੋ ਰਿਹਾ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ ਸਾਰਾ ਜੀਵਨ ਲਾ ਦਿੱਤਾ ਤੇ ਜੇ ਆਪਾਂ ਇਸੇ ਸਮਾਗਮ ਵਿੱਚ ਆ ਕੇ ਹੀ ਸਤਿਗੁਰਾਂ ਦੀ ਬੇਅਦਬੀ ਕਰੀਏ ਫਿਰ ਸਾਡੇ ਨਾਲੋਂ ਮਾੜੇ ਭਾਗ ਹੋਰ ਕਿਸੇ ਦੇ ਹੋ ਨਹੀਂ ਸਕਦੇ ਗੁਰਮੁਖੋ ਮੈਂ ਬੜੀ ਵਾਰੀ ਸੰਗਤ ਦੇ ਚਰਨਾਂ 'ਚ ਇਹ ਅਰਜ਼ ਕੀਤੀ 6 ਸਾਲ ਤੋਂ ਟੇਪਾਂ ਰਿਕਾਰਡ ਹੁੰਦੀਆਂ ਨੇ ਬਾਹਰੋਂ ਸਟਾਲ ਤੋਂ ਲੈ ਕੇ ਸੁਣਿਓ ਜੇ 500 ਟੇਪ ਤੁਹਾਨੂੰ ਮਿਲੇਗੀ ਉਹਦੇ ਵਿੱਚੋਂ ਘੱਟ ਤੋਂ ਘੱਟ 300 ਦੇ ਵਿੱਚ ਇਹ ਬੇਨਤੀ ਕੀਤੀ ਹੁੰਦੀ ਹੈ ਵੀ ਜਦੋਂ ਦਾਸ ਸਟੇਜ ਤੇ ਆਵੇ ਖੜੇ ਹੋਣਾ ਤੇ ਬੜੀ ਦੂਰ ਦੀ ਗੱਲ ਹੈ ਤੁਸੀਂ ਜੈਕਾਰਾ ਵੀ ਨਾ ਲਾਇਆ ਜੇ ਧਿਆਨ ਦੇਣਾ ਜੈਕਾਰਾ ਵੀ ਨਹੀਂ ਲਾਉਣਾ ਲਾਓ ਉਦੋਂ ਜੈਕਾਰਾ ਵੀ ਉਦੋਂ ਆਪਾਂ ਲਾਣਾ ਹੈ ਜਦੋਂ ਪਤਾ ਵੀ ਹੁਣ ਕੋਈ ਕੀਰਤਨ ਨਹੀਂ ਹੋ ਰਿਹਾ ਕਥਾ ਨਹੀਂ ਹੋ ਰਹੀ ਪਰ ਮੈਂ ਹੈਰਾਨ ਹਾਂ ਕਿੰਨੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਕਰੀ ਦੀਆਂ ਨੇ ਤੇ ਜਿਹੜੇ ਪੰਥ ਦਰਦੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੇ ਇੱਥੇ ਬੈਠੇ ਹੋਣਗੇ ਨਾ ਉਹ ਸੋਚਦੇ ਹੋਣਗੇ ਇਹਨਾਂ ਬਾਬਿਆਂ ਨੇ ਇਹੀ ਦੱਸਿਆ ਅੱਜ ਤੱਕ ਕਸੂਰ ਨਹੀਂ ਬੇਨਤੀਆਂ ਸਦਾ ਕੀਤੀਆਂ ਜਾਂਦੀਆਂ ਨੇ ਮੈਂ ਇੱਥੇ ਵੇਖਿਆ ਕਈ ਲੋਕ ਧੱਕੇ ਨਾਲ ਮੱਥਾ ਵੀ ਟੇਕਦੇ ਨੇ 15 ਸੇਵਾਦਾਰ ਰੋਕ ਰੋਕ ਧੱਕੇ ਵੀ ਮਾਰਦੇ ਆ ਮੈਂ ਕਈ ਵਾਰੀ ਨਾਰਾਜ਼ ਵੀ ਹੁੰਦਾ ਵੀ ਇੰਨੇ ਧੱਕੇ ਨਾ ਮਾਰੋ ਸੰਗਤ ਨੂੰ ਪਰ ਫਿਰ ਵੀ ਕਈ ਪੈਰਾਂ ਤੇ ਧੱਕੇ ਨਾਲ ਡਿੱਗਦੇ ਆ ਤੇ ਇੱਥੇ ਕਿਸੇ ਨੇ ਖਲੋ ਕੇ ਅੱਗੇ ਵੀਡੀਓ ਬਣਾ ਲਈ ਨਾ ਤੇ ਇਸੇ ਦਾ ਹੀ ਫਿਰ ਪ੍ਰਚਾਰ ਕਰਨਗੇ ਵੇਖੋ ਜੀ ਬਾਬੇ ਮੱਥੇ ਟਿਕਾਉਂਦੇ ਆ ਧਿਆਨ ਦਿਓ ਸਦਾ ਸੰਗਤ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਮੁੱਖ ਰੱਖੋ ਧਿਆਨ ਦਿਓ ਜਦੋਂ ਕਿਤੇ ਤੁਸੀਂ 1000 ਰੁਪਈਆ 2000 5000 ਸੇਵਾ 'ਚ ਦਿੰਦੇ ਜੇ ਤੇ ਸਾਰੇ ਟੱਬਰ ਦੇ ਨਾਂ ਤੇ ਨਹੀਂ ਨਾ ਬੋਲਦੇ ਇੱਕ ਹੁੰਦਾ ਲਾਣੇਦਾਰ ਕਰਦਾ ਇੱਕ ਦਾ ਹੀ ਨਾਮ ਬੋਲ ਦਿੱਤਾ ਜਾਂਦਾ ਤੇ ਸਾਰਾ ਪਰਿਵਾਰ ਕਹਿੰਦਾ ਠੀਕ ਹੈ ਜੇ ਬਾਪੂ ਦਾ ਨਾਂ ਆ ਗਿਆ ਤੇ ਅਸੀਂ ਵੀ ਤੇ ਵਿੱਚ ਹੀ ਆ ਕਿ ਕੱਲੇ ਕੱਲੇ ਦਾ ਨਾਂ ਲਿਖਦੇ ਨੇ ਨਹੀਂ ਇੱਕ ਦਾ ਹੀ ਵੀ ਫਲਾਣੇ ਨੇ ਆ ਸੇਵਾ ਕੀਤੀ ਸਾਰਾ ਪਰਿਵਾਰ ਕਹਿੰਦਾ ਅਸੀਂ ਵਿੱਚ ਹੀ ਆ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰ ਲਓ ਸਭ ਰਾਗੀ ਸਭ ਢਾਡੀ ਸਭ ਸੰਤ ਵਿੱਚ ਹੀ ਨੇ
ਸਤਿ ਸ੍ਰੀ ਅਕਾਲ
ਇਹ ਪਰਿਵਾਰ ਹੈ ਬਾਬੇ ਦਾ ਤੇ ਸਾਨੂੰ ਸਭ ਨੂੰ ਖੁਸ਼ੀ ਹੋਏਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਆਪ ਕਰੋਗੇ ਸਾਨੂੰ ਸਭ ਨੂੰ ਚਾਹੇ
ਖੁਸ਼ੀ ਸਾਡੇ ਪੈਰੀ ਹੱਥ ਨਾਲ ਲਾਓ ਗੁਰੂ ਸਾਹਿਬ ਦਾ ਅਦਬ ਸਤਿਕਾਰ ਕਰੋ ਬਸ ਇਹਦੇ ਚ ਸਾਰਿਆਂ ਦੀ ਖੁਸ਼ੀ ਹੈ ਇਹ ਬੇਨਤੀ ਵੱਲ ਜ਼ਰੂਰ ਧਿਆਨ ਦੇਣਾ ਗੁਰਮੁਖੋ ਮੈਂ ਇੱਕ ਵਾਰੀ ਹਾਜ਼ਰੀ ਭਰਨ ਵਾਸਤੇ ਆਪਾਂ ਗਏ ਤੇ ਅੱਗੇ ਨਾ ਇੱਕ ਕਥਾ ਵਾਚ ਕੇ ਕਥਾ ਕਰੇ ਭਾਈ ਸਾਹਿਬ ਹੋਣੀ ਉਹ ਕਥਾ ਵੀ ਬੜੀ ਸੋਹਣੀ ਕਰਨ ਟਕਸਾਲ ਦੇ ਵਿਦਿਆਰਥੀ ਸਨ ਬੜੀ ਸੋਹਣੀ ਕਥਾ ਤੇ ਜਦੋਂ ਇੱਦਾਂ ਸਟੇਜ ਤੇ ਗਏ ਤੇ ਵਿੱਚ ਕਈਆਂ ਨੇ ਜੈਕਾਰੇ ਲਾ ਦਿੱਤੇ ਉਹ ਕਥਾ ਕਰਦੇ ਕਰਦੇ ਚੁੱਪ ਕਰ ਗਏ ਤਲਵਾਰ ਦੇ ਫੱਟ ਜਿੰਨਾ ਵਾਰ ਦਾ ਫੱਟ ਜਿੰਨਾ ਦਰਦ ਹੁੰਦਾ ਜਦੋਂ ਕੋਈ ਵਿੱਚ ਵਿਚਾਲੇ ਵਿਘਨ ਪਾ ਦੇ ਕਥਾ ਵਿੱਚ ਜਾਂ ਕੀਰਤਨ ਵਿੱਚ ਉਹ ਕੀਰਤਨੀਆਂ ਦਾ ਦਿਲ ਪੁੱਛਿਆ ਜਾਣੀ ਹੈ ਉਦੋਂ ਕਥਾ ਵਾਚ ਕਥਾ ਕਰਦਾ ਹੋਵੇ ਤੇ ਵਿੱਚ ਸਾਰਾ ਰੌਲਾ ਪੈ ਜਾਏ ਜਾਂ ਕੋਈ ਰਾਗੀ ਲੱਗਾ ਹੋਵੇ ਰਾਗੀ ਸਿੰਘ ਕੋਈ ਕੀਰਤਨ ਕਰਦੇ ਹੋਣ ਤੇ ਜਦੋਂ ਦਾਸ ਸਟੇਜ ਤੇ ਗਿਆ ਤੇ ਮੈਂ ਜਾਣਸਾਰ ਬੇਨਤੀ ਕੀਤੀ ਮੈਂ ਕਿਹਾ ਤੁਸੀਂ ਇਹ ਕੀ ਕੀਤਾ ਬਾਈ ਉਹ ਇੰਨੀ ਸੋਹਣੀ ਕਥਾ ਕਰਦੇ ਸੀ ਅਸੀਂ ਕੁਝ ਹੋਰ ਨਹੀਂ ਸੁਣਾਉਣਾ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਖਰੀਜੈ ਕਈ ਤੇ ਦਾ ਅਰਥ ਇਹ ਕਰਦੇ ਆ ਵੀ ਸਿਰ ਵੱਢ ਕੇ ਰੱਖਦਿਆਂ ਮੂੜਾ ਬਣਾਦਿਆਂ ਸਿਰ ਦਾ ਕੁਰਸੀ ਵਾਂਗੂ ਡਾਹਦਿਆਂ ਸਿਰ ਇਹਦੇ ਤੇ ਬਹਿ ਜਾਓ ਤੇ ਬਿਨਾਂ ਸਿਰ ਤੋਂ ਸੇਵਾ ਕਰੀਏ ਪਰ ਜਿਹਦਾ ਸਿਰ ਵੱਢਿਆ ਜਾਏ ਉਹ ਸੇਵਾ ਕਿੱਦਾਂ ਕਰੇਗਾ ਫਿਰ ਇਕੱਲੇ ਧੜ ਨਾਲ ਤੇ ਮਹਾਂਪੁਰਖ ਦੱਸਦੇ ਹੁੰਦੇ ਸੀ ਕਹਿੰਦੇ ਹਉਮੈ ਦਾ ਸਿਰ ਵੱਢ ਕੇ ਰੱਬ ਦੇ ਪਿਆਰਿਆਂ ਦੀ ਸੇਵਾ ਕਰੀਏ ਹਉਮੈ ਦਾ ਸਿਰ ਵੱਢੀਏ ਹੰਕਾਰ ਦਾ ਸਿਰ ਵੱਢੀਏ ਤੇ ਧਿਆਨ ਦੇਣਾ ਸਮਾਪਤੀ ਹੋਈ ਤੇ ਮੈਂ ਉਹਨਾਂ ਪ੍ਰਬੰਧਕਾਂ ਨੂੰ ਅਰਜ਼ ਕੀਤੀ ਮੈਂ ਕਿਹਾ ਤੁਸੀਂ ਤੇ ਸਿਆਣੇ ਸੋ ਤੁਸੀਂ ਵੀ ਜਕਾਰੇ ਲੱਗ ਪਏ ਲਾਉਣ ਤੇ ਮੈਨੂੰ ਉਹਨਾਂ ਨੇ ਪੱਗੋ ਜਵਾਬ ਕੀ ਦਿੱਤਾ ਪ੍ਰਸ਼ਾਦਾ ਛਕਦੇ ਛਕਦੇ ਨੂੰ ਕਹਿੰਦੇ ਬਾਬਾ ਜੀ ਉਹ ਕੋਈ ਸੰਤ ਜੀ ਉਹ ਕੋਈ ਕਥਾ ਵਾਚ ਕੇ ਮੈਂ ਕਿਹਾ ਕਿਉਂ ਕਹਿੰਦੇ ਆਇਆ ਤੇ ਸਕੂਟਰ ਤੇ ਵੇ ਉਹ ਕਿਹੜਾ ਕੋਈ ਕਥਾ ਵਾਚ ਇੱਥੇ ਤੁਰਿਆ ਫਿਰਦਾ ਰਹਿੰਦਾ ਸੜਕਾਂ ਤੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਦੁਨੀਆ ਦੇ ਲੋਕ ਨਾ ਗੱਡੀਆਂ ਵਾਲੇ ਨੂੰ ਹੀ ਸੰਤ ਸਮਝਦੇ ਨੇ ਗੱਡੀਆਂ ਵਾਲਿਆਂ ਨੂੰ ਹੀ ਚੰਗੇ ਰਾਗੀ ਸਮਝਦੇ ਨੇ ਵੱਡੇ ਡੇਰੇ ਵਾਲਿਆਂ ਨੂੰ ਹੀ ਵੱਡਾ ਸੰਤ ਸਮਝਦੇ ਨੇ ਪਰ ਮਹਾਰਾਜ ਨੇ ਤੇ ਆਖਿਆ ਸੀ ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵ ਗੁਣ ਚੱਲੀਐ ਭਰਿਆ ਗੁਣਾਂ ਦੀ ਸਾਂਝ ਕਰੀ ਤੇ ਬੜੀ ਵਾਰੀ ਅਰਜ਼ ਕਰਨਾ ਇਹ ਗੁਣਾਂ ਦਾ ਮੁਜੱਸਮਾ ਸਾਡੇ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੇਖੋ ਖਾਂ ਜਰਾ ਕੀੜੀ ਦਾ ਵੀ ਗੁਣ ਦੱਸਿਆ ਕੀੜੀ ਵਿੱਚ ਕੀ ਗੁਣ ਹੈ ਕੂੰਜ ਦਾ ਵੀ ਗੁਣ ਲੈ ਦਿੱਤਾ ਸਿੱਖਾ ਆ ਗੁਣ ਹੈ ਕੂੰਜ ਵਿੱਚ ਇੱਕ ਪਤੰਗੇ ਦਾ ਵੀ ਗੁਣ ਦੱਸਦੇ ਨੇ ਭਾਈ ਗੁਰਦਾਸ ਜੀ ਜੈਸੇ ਇੱਕ ਚੀਟੀ ਪਾਛੈ ਕੋਟ ਚੀਟੀ ਚੱਲੀ ਜਾਤ ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ ਜੈਸੇ ਕੂੰਜ ਪਾਂਤ ਭਲੀ ਪਾਂਤ ਸਾਂਤ ਸਹਿਜ ਮੈਂ ਉੱਡਤ ਆਕਾਸ਼ਚਾਰੀ ਆਗੇ ਅਗਵਾਨ ਹੈ ਜੈਸੇ ਮਿਰਗ ਮਾਲ ਚਾਲ ਚਲਤ ਟਲਤ ਨਾਹੇ ਜਤਰ ਤੰਤਰ ਅਗਰ ਭਾਗੀ ਰੰਮਤ ਤਤ ਧਿਆਨ ਹੈ ਚੀਟੀ ਖੱਗ ਮਿਰਗ ਸਨ ਮੁੱਖ ਪਾਛੈ ਲਾਗੇ ਜਾਹੇ ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ ਸਾਡੇ ਸਤਿਗੁਰਾਂ ਨੇ ਪਸ਼ੂ ਪੰਛੀਆਂ ਦੇ ਗੁਣ ਵੀ ਸਾਨੂੰ ਦੱਸਿਆ ਵੀ ਇਹਨਾਂ 'ਚ ਆਹ ਗੁਣ ਨੇ ਕੱਛੂ ਵਿੱਚ ਕੀ ਗੁਣ ਨੇ ਪਤੰਗੇ ਵਿੱਚ ਕੀ ਗੁਣ ਨੇ ਕੀੜੀ ਵਿੱਚ ਕੀ ਗੁਣ ਨੇ ਕੂੰਜ ਵਿੱਚ ਕੀ ਗੁਣ ਨੇ ਗੁਣਾਂ ਦੀ ਸਾਂਝ ਕਰੋ ਇਹਨਾਂ ਤੋਂ ਵੀ ਪਸ਼ੂਆਂ ਤੋਂ ਪੰਛੀਆਂ ਤੋਂ ਸਾਨੂੰ ਗੁਣ ਲੈ ਕੇ ਦਿੱਤੇ ਨੇ ਜੋ ਵੀ ਕੋਈ ਮਿਲ ਜਾਏ ਅਸੀਂ ਉਹਦੇ ਤੋਂ ਗੁਣ ਲੈਣੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਨਵਤ ਨਾਨਕ ਤਾਰੇ ਸੋਏ ਕੋਈ ਰਾਗੀ ਮਿਲੇ ਕੋਈ ਢਾਡੀ ਮਿਲੇ ਕੋਈ ਸੰਤ ਮਿਲੇ ਬਸ ਸ਼ਰਧਾ ਦੀ ਝੋਲੀ ਅੱਡ ਕੇ ਆਖੋ ਕੁਛ ਨਾ ਕੁਛ ਮੇਰੀ ਝੋਲੀ ਚ ਪਾ ਜਾਓ ਕੋਈ ਨਾ ਕੋਈ ਗੁਣ ਕੋਈ ਜੀਵਨ ਜਾਚ ਕੋਈ ਸੇਧ ਮਿਲ ਜਾਏ ਹੋਵੇ ਭਾਵੇਂ ਕੋਈ ਉਹਦੇ ਬਸਤਰ ਜਿੱਦਾਂ ਦੇ ਮਰਜ਼ੀ ਪਾਏ ਹੋਣ ਉਹ ਭਾਵੇਂ ਚੋਲੇ ਵਾਲਾ ਹੋਵੇ ਭਾਵੇਂ ਕੁੜਤੇ ਪਜਾਮੇ ਵਾਲਾ ਹੋਵੇ ਭਾਵੇਂ ਪੈਂਟ ਸ਼ਰਟ 'ਚ ਹੋਵੇ ਪੱਗ ਉਹਨੇ ਭਾਵੇਂ ਗੋਲ ਬੰਨੀ ਭਾਵੇਂ ਇਹਨਾਂ ਪੱਗਾਂ ਤੇ ਕੱਪੜਿਆਂ 'ਚ ਨਾ ਫਸੇ ਰਹੀਏ ਅਸੀਂ ਗੁਣਾਂ ਦੀ ਸਾਂਝ ਪਾਈਏ ਗੁਣ ਲਈਏ ਪਰ ਹਾਲ ਸਾਡਾ ਪਤਾ ਕਿੱਦਾਂ ਦਾ ਜਿੱਦਾਂ ਹੁਣ ਆਪਾਂ ਗੱਡੀ ਵਿੱਚ ਤੁਸੀਂ ਵੇਖਦੇ ਹੋ ਗੱਡੀਆਂ 'ਚ ਮੀਟਰ ਲੱਗੇ ਨੇ ਜਿਨ੍ਹਾਂ ਕੋਲ ਗੱਡੀਆਂ ਨੇ ਉਹਨਾਂ ਨੂੰ ਪਤਾ, ਜਿਨ੍ਹਾਂ ਕੋਲ ਨਹੀਂ ਉਹਨਾਂ ਨੂੰ ਵੀ ਪਤਾ। ਮੋਟਰਸਾਈਕਲ ਤੇ ਲੱਗੇ ਹੁੰਦੇ ਗੱਡੀਆਂ, ਇੱਕ ਮੀਟਰ ਹੁੰਦਾ ਜਿਹੜਾ ਸਪੀਡ ਦੱਸਦਾ, ਇੱਕ ਹੁੰਦਾ ਜਿਹੜਾ ਹੀਟ ਦੱਸਦਾ ਵੀ ਗੱਡੀ ਗਰਮ ਹੋ ਰਹੀ ਹੈ, ਇੱਕ ਤੇਲ ਦੱਸਦਾ ਵੀ ਤੇਲ ਕਿੰਨਾ ਕੁ ਰਹਿ ਗਿਆ, ਕਿੰਨੀ ਕੁ ਜਾਏਗੀ ਗੱਡੀ ਅੱਗੇ ਤੱਕ। ਤੇ ਯਾਦ ਰੱਖਿਓ, ਸਪੀਡ ਵਾਲੇ ਮੀਟਰ ਨੇ ਤੇਲ ਨਹੀਂ ਦੱਸਣਾ ਵੀ ਕਿੰਨਾ ਰਹਿ ਗਿਆ, ਤੇਲ ਵਾਲੇ ਨੇ ਇਹ ਨਹੀਂ ਦੱਸਣਾ ਵੀ ਗੱਡੀ ਗਰਮ ਕਿੰਨੀ ਕੁ ਹੋ ਗਈ ਹੈ। ਤੇਲ ਵਾਲੇ ਮੀਟਰ ਨੇ ਤੇਲ ਦੱਸਣਾ, ਹੀਟ ਵਾਲੇ ਨੇ ਹੀਟ ਦੱਸਣੀ ਆ, ਸਪੀਡ ਵਾਲੇ ਨੇ ਸਪੀਡ ਦੱਸਣੀ ਆ। ਸਪੀਡ ਵਾਲਾ ਹੀਟ ਨਹੀਂ ਦੱਸਦਾ, ਹੀਟ ਵਾਲਾ ਸਪੀਡ ਨਹੀਂ ਦੱਸਦਾ। ਖਿਮਾ ਕਰਿਓ, ਜਿਹੜੇ ਸਾਡੇ ਕੋਲ ਮੀਟਰ ਨੇ ਨਾ ਸਾਡੇ ਅੰਦਰ, ਉਹ ਬਸ ਔਗਣ ਵੇਖਣ ਵਾਲੇ ਨੇ, ਗੁਣ ਤੇ ਉਹ ਵੇਖ ਦੇਈਦੇ, ਦੂਜੀ ਚੀਜ਼ ਨਹੀਂ ਵੇਖਦੇ। ਧਿਆਨ ਦੇਣਾ, ਜਿਵੇਂ ਇੱਕ ਤੇਲ ਦੱਸਦਾ ਨਾ ਮੀਟਰ, ਉਹ ਤੇਲ ਹੀ ਦੱਸਦਾ। ਅਸੀਂ ਜਿਹੜੇ ਮੀਟਰ ਚੁੱਕੀ ਫਿਰਨੇ ਆ, ਉਹ ਤੇ ਹੈ ਹੀ ਔਗਣ ਵੇਖਣ ਵਾਲੇ ਆ, ਜਿਹੜਾ ਵੀ ਮਿਲਦਾ ਲਾ ਦਿੰਦੇ ਹਾਂ ਵੀ ਇਹਦੇ 'ਚ ਔਗਣ ਕਿੰਨੇ ਆ, ਇਹਦੇ 'ਚ ਘਾਟਾਂ ਕਿੰਨੀਆਂ ਨੇ। ਪਰ ਮਹਾਰਾਜ ਨੇ ਤੇ ਆਖਿਆ, ਗੁਣਾਂ ਦੀ ਸਾਂਝ ਕਰੋ, ਗੁਣ ਵੇਖੋ ਇਹਦੇ 'ਚ ਗੁਣ ਕਿੰਨੇ ਨੇ। ਕੋਈ ਹੋਵੇ ਭਾਵੇਂ, ਕਦੇ ਨਾ ਵੇਖੋ ਇਹਦੇ ਕੋਲ ਸਕੂਟਰ ਏ, ਇਹਦੇ ਕੋਲ ਗੱਡੀ ਏ, ਇਹਦੇ ਕੋਲ ਡੇਰਾ ਹੈ, ਘਰ ਰਹਿੰਦਾ, ਕਿੱਥੇ ਰਹਿੰਦਾ, ਬਸ ਇਹ ਵੇਖੋ ਵੀ ਮੈਨੂੰ ਜੀਵਨ ਜਾਚ ਮਿਲੇ, ਜੀਵਨ ਜੁਗਤ। ਤੇ ਵੇਖੋ ਕੀੜੀਆਂ 'ਚ ਕਿੱਡਾ ਵੱਡਾ ਗੁਣ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਕੀੜੀਆਂ ਨੂੰ ਤੁਰਦੀਆਂ ਨੂੰ ਵੇਖਣਾ ਕਦੇ, ਇੱਕ ਕੀੜੀ ਅੱਗੇ ਲੱਗੇਗੀ ਬਾਕੀ ਉਹਦੇ ਪਿੱਛੇ ਪਿੱਛੇ ਜਾਣਗੀਆਂ। ਕਿੰਨੀਆਂ ਸਿਆਣੀਆਂ ਨੇ, ਇੱਕ ਕੀੜੀ ਅੱਗੇ ਬਾਕੀ ਸਾਰੀਆਂ ਪਿੱਛੇ ਪਿੱਛੇ, ਕਤਾਰ ਬਣਾ ਕੇ। ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚੱਲੀ ਜਾਤ, ਕਰੋੜਾਂ ਤੁਰੀਆਂ ਨੇ ਇੱਕ ਪਿੱਛੇ, ਇੱਕ ਟੱਕ ਪੱਗ ਡੱਗ ਮੱਗ। ਸਾਵਧਾਨ ਹੈ, ਬੜੀ ਸਾਵਧਾਨੀ ਨਾਲ ਤੁਰਦੀਆਂ ਨੇ, ਇੱਕ ਦੇ ਪਿੱਛੇ ਦੂਜੀ, ਦੂਜੀ ਦੇ ਪਿੱਛੇ ਤੀਜੀ, ਤੀਜੀ ਦੇ ਪਿੱਛੇ ਚੌਥੀ, ਇੱਕ ਦੇ ਪਿੱਛੇ ਕਰੋੜਾਂ ਕੀੜੀਆਂ ਤੁਰਦੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਕੂੰਜ ਪਾਂਤ ਭੱਲੀ ਭਾਂਤ ਸਾਂਤ ਸਹਿਜ ਮੈਂ, ਉੱਡਤ ਆਕਾਸ਼ਚਾਰੀ ਆਗੇ ਅਗਵਾਨ ਹੈ। ਕਹਿੰਦੇ ਕੂੰਜਾਂ ਦੀ ਪਾਂਤ, ਪਾਂਤ ਕਹਿੰਦੇ ਨੇ ਇੱਕ ਲਾਈਨ ਨੂੰ, ਇੱਕ ਕਤਾਰ ਨੂੰ। ਕਈ ਵਾਰੀ ਆਪਾਂ ਸ਼ਬਦ ਵਰਤਨੇ ਆ, ਫਲਾਣੇ ਪਾਂਤ ਲਾ ਲਓ, ਇਹ ਮਾਲਵੇ ਦੀ ਬੋਲੀ ਏ, ਆਪਾਂ ਤੇ ਇੱਥੇ ਤੇ ਕਹਾਂਗੇ ਨਾ ਪੰਗਤ ਲਾ ਲਓ, ਤੇ ਸਾਡੇ ਮਾਲਵੇ ਚ ਕਹਿਣਗੇ ਪਾਂਤ ਲਾ ਕੇ ਬਹਿ ਜਾਓ ਭਾਈ, ਲਾਈਨ ਬਣਾ ਲਓ, ਕਤਾਰ ਬਣਾ ਲਓ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਵੀ ਜਦੋਂ ਕੂੰਜਾਂ ਉੱਡਦੀਆਂ ਨੇ ਉਹ ਵੀ ਇੱਕ ਪਾਂਤ ਬਣਾ ਕੇ ਉੱਡਦੀਆਂ ਨੇ, ਉਹਨਾਂ ਦੀ ਅਗਵਾਈ ਕਰਨ ਵਾਲੀ ਇੱਕ ਕੂੰਜ ਹੁੰਦੀ ਹੈ, ਇੱਕ ਕੂੰਜ ਅੱਗੇ ਅੱਗੇ ਬਾਕੀ ਸਾਰੀਆਂ ਪਿੱਛੇ ਪਿੱਛੇ। ਤੇ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਮਿਰਗ ਮਾਲ ਚਾਲ ਚਲਤ ਟਲਤ ਨਾਹੇ, ਜਤਰ ਤਤਰ ਅਗਰ ਭਾਗੀ ਰੰਮਤ ਤਤ ਧਿਆਨ ਹੈ। ਜਦੋਂ ਕਹਿੰਦੇ ਮਿਰਗਾਂ ਦੀ ਡਾਰ ਜਾਂਦੀ ਹੈ ਨਾ, ਇੱਕ ਮਿਰਗ ਅੱਗੇ ਲੱਗਦਾ ਹੈ ਬਾਕੀ ਸਾਰੇ ਪਿੱਛੇ ਲੱਗਦੇ ਨੇ। ਗੱਲ ਮਕਾਈਏ ਭਾਈ ਸਾਹਿਬ, ਲਾਸਟ ਪੰਕਤੀ ਵਿੱਚ ਕੀ ਕਹਿੰਦੇ ਨੇ, ਮਿੱਠੀ ਜੀ ਚਪੇੜ ਮਾਰੀ ਸਾਡੇ, ਧਿਆਨ ਦੇਣਾ। ਚੀਟੀ ਖੱਗ ਮਿਰਗ ਸਨਮੁਖ ਪਾਛੈ ਲਾਗੇ ਜਾਹੇ। ਉਹ ਕਹਿੰਦੇ ਕੀੜੀਆਂ ਇੱਕ ਕੀੜੀ ਦੇ ਪਿੱਛੇ ਤੁਰ ਪੈਂਦੀਆਂ ਨੇ, ਮਿਰਗ ਇੱਕ ਮਿਰਗ ਦੇ ਪਿੱਛੇ ਤੁਰ ਪੈਂਦੇ ਨੇ, ਕੂੰਜਾਂ ਇੱਕ ਕੂੰਜ ਦੇ ਪਿੱਛੇ ਉੱਡਦੀਆਂ ਨੇ। ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ। ਜਰਾ ਕੁ ਸੋਚੋ ਖਾਂ, ਕੀੜੀਆਂ ਇੱਕ ਕੀੜੀ ਦੇ ਪਿੱਛੇ ਤੁਰ ਪਈਆਂ ਨੇ ਭਰੋਸਾ ਕਰਕੇ, ਭਾਵੇਂ ਗਲਤ ਥਾਂ ਹੀ ਲੈ ਜਾਏ। ਕੂੰਜਾਂ ਇੱਕ ਕੂੰਜ ਦੇ ਪਿੱਛੇ ਉੱਡਦੀਆਂ ਨੇ, ਮਿਰਗ ਇੱਕ ਮਿਰਗ ਦੇ ਪਿੱਛੇ ਤੁਰਦੇ ਨੇ। ਦੁੱਖ ਨਾਲ ਕਹਿਣਾ ਪੈਂਦਾ, ਸਾਡੇ ਅੱਗੇ ਤੇ ਗੁਰੂ ਗੋਬਿੰਦ ਸਿੰਘ ਲੱਗੇ ਸੀ, ਅਸੀਂ ਉਹਨਾਂ ਪਿੱਛੇ ਵੀ ਨਹੀਂ ਤੁਰੇ, ਸਾਡੇ ਅੱਗੇ ਤੇ ਗੁਰੂ ਨਾਨਕ ਸਾਹਿਬ ਲੱਗੇ ਸੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ, ਉੱਜਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਨੇ, ਇੱਕ ਵੱਖਰਾ ਰਾਹ। ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ, ਉਹ ਜਿਹੜਾ ਆਪਣੇ ਪੰਥ ਨੂੰ ਛੱਡ ਕੇ, ਆਪਣੇ ਧਰਮ ਨੂੰ ਛੱਡ ਕੇ ਹੋਰਾਂ ਮੜੀਆਂ ਮਸਾਣੀਆਂ ਤੇ ਸਿਰ ਝੁਕਾਉਣਾ ਫਿਰਨਾ ਹੈ, ਉਹ ਭਲਿਆ ਤੇਰੇ ਨਾਲੋਂ ਕੀੜੀ ਚੰਗੀ, ਉਹ ਮਿਰਗ ਚੰਗਾ, ਉਹ ਕੂੰਜ ਚੰਗੀ ਆ। ਖੁਸ਼ ਸਤਨਾ ਅੱਗੇ ਲੱਗਣ ਵਾਲੇ ਤੇ ਭਰੋਸਾ ਤੇ ਕਰ ਲੈਂਦੇ ਆ, ਉਹਨਾਂ ਨੂੰ ਭਰੋਸਾ ਤੇ ਹੈ। ਸੋ ਇਸ ਕਰਕੇ ਗੁਣਾਂ ਦੀ ਸਾਂਝ ਕਰੀਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤੋ ਮੇਰੇ ਮਨ ਭਇਆ ਨਿਧਾਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੇਖੋ ਕਦੇ ਖੋਲ ਕੇ ਖਜ਼ਾਨਾ ਕਿੱਡਾ ਵੱਡਾ ਸਾਡੇ ਪਿਓ ਦਾਦੇ ਦੇ ਗਏ ਨੇ। ਇਤਿਹਾਸ ਪੜ੍ਹਨੇ ਆ, ਹਿੰਦੂ ਭਰਾ ਵਿੱਚ ਬੈਠੇ ਹੋਣਗੇ, ਆਪਾਂ ਪੜ੍ਹਨੇ ਆ ਸੁਣਨੇ ਆ ਕਿ ਸ਼ਿਵਜੀ ਭਗਵਾਨ ਪਾਰਵਤੀ ਕਹਿੰਦੀ ਜੀ ਮੈਨੂੰ ਅਮਰ ਕਥਾ ਸੁਣਾਓ। ਸ਼ਿਵਜੀ ਭਗਵਾਨ ਕਹਿੰਦੇ ਤੂੰ ਸੌਂ ਨਾ ਜਾਈ। ਕਹਿੰਦੀ ਜੀ ਨਹੀਂ ਸੌਂਦੀ। ਪਾਰਵਤੀਏ ਤੂੰ ਸੌਂ ਜਾਣਾ। ਕਹਿੰਦੀ ਜੀ ਨਹੀਂ ਸੌਂਦੀ। ਸੁਣਾਉਣ ਲੱਗ ਪਏ। ਕਹਿੰਦੇ ਸ਼ਿਵਜੀ ਭਗਵਾਨ ਕਥਾ ਸੁਣਾਈ ਗਏ, ਕਹਿੰਦੇ ਹੰਗੂਰਾ ਦੇਈ ਚੱਲੀ ਅੱਗੋਂ, ਪਾਰਵਤੀ ਸੌਂ ਗਈ। ਸ਼ਿਵਜੀ ਕਥਾ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਪਾਰਵਤੀ ਸੌਂ ਗਈ ਤੇ ਉੱਤੇ ਬੈਠਾ ਸੀ ਤੋਤਾ। ਤੋਤੇ ਨੇ ਕਥਾ ਸੁਣ ਲਈ, ਉਹ ਹੰਗੂਰਾ ਭਰੀ ਗਿਆ, ਬੋਲੀ ਗਿਆ। ਸ਼ਿਵਜੀ ਭਗਵਾਨ ਕਥਾ ਸੁਣਾਈ ਗਏ, ਪਾਰਵਤੀ ਰਹਿ ਗਈ ਸੁੱਤੀ, ਸੁੱਤੀ ਰਹਿ ਗਈ ਕਰਮਾਂ ਦੀ ਮਾਰੀ। ਸ਼ਿਵਜੀ ਕਹਿੰਦੇ ਨੇ ਸੁਣੀ ਨਾ ਮੇਰੀ ਅਮਰ ਕਥਾ। ਜਦੋਂ ਉਹਨਾਂ ਨੇ ਵੇਖਿਆ ਨਾ ਭੋਗ ਪਿਆ, ਕਹਿੰਦੇ ਸੁੱਤੀ ਰਹਿ ਗਈ ਹੈ ਤੇ ਪਾਰਵਤੀ, ਤੇ ਇਹ ਕੌਣ ਹੈ ਜਿਹੜਾ ਲਾਹਾ ਲੈ ਗਿਆ। ਤੇ ਜਦੋਂ ਉੱਪਰ ਨਜ਼ਰ ਮਾਰੀ ਤੇ ਤੋਤਾ, ਕਹਿੰਦੇ ਤਰਸ਼ੂਲ ਲੈ ਕੇ ਤੋਤੇ ਦੇ ਪਿੱਛੇ ਦੌੜੇ ਕਿ ਇਹ ਅਮਰ ਕਥਾ ਸੁਣ ਕਿਵੇਂ ਗਿਆ। ਪਰ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਸਤਿਗੁਰਾਂ ਤੇ। ਇੱਥੇ ਤੇ ਗੁਰਬਾਣੀ ਦੀ ਇੱਕ ਇੱਕ ਪੰਗਤੀ ਅਮਰ ਕਰਨ ਵਾਲੀ ਅਮਰ ਕਥਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਅੱਖਰ ਅਮਰ ਕਰਨ ਵਾਲੀ ਅਮਰ ਕਥਾ ਹੈ। ਉਹ ਗੁਰੂ ਪਿਆਰਿਓ, ਆਪਣੇ ਗੁਰੂ ਤੇ ਮਾਣ ਕਰੀਏ। ਇੱਥੇ ਤੇ ਹੁਕਮ ਹੈ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਪਰਮਗਤੀ ਕੀ ਹੈ? ਅਮਰ। ਕੋਈ ਗਾਵੇ ਕੋਈ ਸੁਣੈ, ਚਿਤ ਲਾ ਕੇ ਸੁਣੈ, ਚਿਤ ਲਾ ਕੇ ਗਾਵੇ, ਤੇ ਕੋਈ ਹੋਵੇ ਭਾਵੇਂ। ਤੇ ਧਿਆਨ ਦਿਓ, ਬੜਾ ਵੱਡਾ ਖਜ਼ਾਨਾ ਸਾਡੇ ਸਤਿਗੁਰੂ ਸਾਨੂੰ ਦੇ ਕੇ ਗਏ ਨੇ, ਪਰ ਬਸ ਇਹ ਖਜ਼ਾਨੇ ਨੂੰ ਕਦੇ ਖੋਲ ਕੇ ਵੇਖੋ। ਮੈਂ ਸਟੱਡੀ ਸਰਕਲ ਵਾਲਿਆਂ ਦੀ ਇਸ ਗੱਲੋਂ ਸਿਫਤ ਕਰਨਾ, ਗੁਣ ਸਾਰੀਆਂ ਸੰਸਥਾਵਾਂ ਦੇ ਲੈਣੇ ਚਾਹੀਦੇ ਨੇ। ਇੱਕ ਬੋਰਡ ਰੋਜ਼ਾਨਾ ਸਹਿਜ ਪਾਠ ਕਰੋ। ਕਈ ਘਰਾਂ 'ਚ ਬੋਰਡ ਲੱਗੇ ਨੇ ਤੇ ਬੱਚੇ ਜਿਹੜੇ ਸਹਿਜ ਪਾਠ ਘਰਾਂ ਵਿੱਚ ਕਰਦੇ ਨੇ ਉਹਨਾਂ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਨੇ। ਬੜੀ ਇੱਕ ਲਹਿਰ ਚੱਲੀ ਹੋਈ ਹੈ ਸਾਡੇ ਪੰਜਾਬ ਵਿੱਚ ਵੀ, ਬਾਹਰਲੇ ਦੇਸ਼ਾਂ ਵਿੱਚ ਵੀ ਉਹਨਾਂ ਦੀਆਂ ਬ੍ਰਾਂਚਾਂ ਨੇ। ਵੇਖੋ ਕਦੇ ਖਜ਼ਾਨੇ ਨੂੰ ਖੋਲ ਕੇ। ਕਦੇ ਕੋਈ ਚਿੱਠੀ ਆਉਂਦੀ ਹੈ ਜਿਹੜੀ ਚਿੱਠੀ ਨੂੰ ਅਸੀਂ ਅਜੇ ਤੱਕ ਪੂਰਾ ਪੜ੍ਹਿਆ ਹੀ ਨਹੀਂ, ਅਮਲ ਕਦੋਂ ਕਰਾਂਗੇ? ਜਿੰਨੇ ਆਪਾਂ ਬੈਠੇ ਆ ਜਿਹੜੇ ਪੜ੍ਹ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ, ਦੱਸੋ ਇਹ ਅਕਾਲ ਪੁਰਖ ਦਾ ਹੁਕਮ ਹੈ ਕਿ ਅਸੀਂ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਾਰਾ ਪੜ੍ਹਿਆ? ਹੁਕਮ ਅਕਾਲ ਪੁਰਖ ਦਾ, ਤੇ ਜੇ ਪੜ੍ਹਿਆ ਹੀ ਨਹੀਂ ਤੇ ਮੰਨਾਂਗੇ ਕਦੋਂ? ਆਖੋ ਸਤਨਾਮ। ਜੇ ਪੜ੍ਹਿਆ ਨਹੀਂ ਤੇ ਸੁਣੋ। ਮੈਨੂੰ ਕੁਝ ਦਿਨ ਪਹਿਲਾਂ ਧਰਮਗੜ੍ਹ ਸਾਡੇ ਦੀਵਾਨ ਸਨ ਪ੍ਰੋਗਰਾਮ, ਉੱਥੇ ਸਤਿਗੁਰਾਂ ਨੇ ਹਾਜ਼ਰੀ ਭਰਵਾਈ ਤੇ ਸੁਨਾਮ ਦੇ ਕੋਲ ਪੈਂਦਾ ਪਿੰਡ, ਆਪਾਂ ਗੱਡੀ 'ਚ ਬਹਿਣ ਲੱਗੇ ਤੇ ਮੈਨੂੰ ਇੱਕ ਸਿੰਘ ਪੁੱਛਦਾ ਆ ਕੇ, ਬਾਬਾ ਜੀ ਸਹਿਜ ਪਾਠ ਦਾ ਵੱਧ ਫਾਲੇ ਕਿ ਅਖੰਡ ਪਾਠ ਸਾਹਿਬ ਦਾ ਵੱਧ ਫਾਲੇ? ਕਹਿੰਦਾ ਮੈਂ ਕਈਆਂ ਨੂੰ ਪੁੱਛਿਆ, ਮੈਨੂੰ ਇਹਦਾ ਠੋਸ ਜਵਾਬ ਨਹੀਂ ਮਿਲਿਆ। ਤੇ ਮੈਂ ਰਸ਼ ਬੜਾ ਸੀ ਉੱਥੇ, ਖਲੋ ਨਹੀਂ ਸਾ ਸਕਦਾ, ਫਿਰ ਵੀ ਮੈਂ ਔਖਾ ਹੋ ਕੇ ਮੈਂ ਕਿਹਾ ਨੇ ਚੱਜ ਦੀ ਗੱਲ ਪੁੱਛੀ ਹੈ ਕੋਈ? ਨਹੀਂ ਤੇ ਢਿੱਡ ਦੁਖਦਾ ਜੀ, ਲੱਤਾਂ ਦੁਖਦੀਆਂ, ਸਿਰ ਦੁਖਦਾ, ਗੱਲਾਂ ਤਾਂ ਦੁਨੀਆ ਹੀ ਪੁੱਛਦੀ ਹੈ। ਇਹਨੇ ਪੁੱਛਿਆ ਵੀ ਸਹਿਜ ਪਾਠ ਦਾ ਫਲ ਵੱਧ ਦੇ ਕੇ ਅਖੰਡ ਪਾਠ ਸਾਹਿਬ ਦਾ ਪੈ ਗਿਆ ਹੈ? ਭਾਵੇਂ ਉਹ ਦਾੜੀ ਨਹੀਂ ਸੀ ਰੱਖੀ, ਕੇਸ ਵੀ ਨਹੀਂ ਸਨ ਸਿਰ ਤੇ, ਫਿਰ ਵੀ ਮੈਨੂੰ ਚੰਗਾ ਲੱਗਾ। ਤੇ ਮੈਂ ਉਹਨੂੰ ਉੱਥੇ ਖਲੋ ਕੇ ਅਰਜ਼ ਕੀਤੀ, ਮੈਂ ਕਿਹਾ ਪ੍ਰੇਮੀਆ ਮੈਂ ਨਹੀਂ ਕਿਤੇ ਪੜ੍ਹਿਆ ਨਾ ਸੁਣਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਵੀ ਪੰਗਤੀ ਕੱਢ ਕੇ ਵਿਖਾਓ, ਲਿਖਿਆ ਕਿਤੇ ਵੀ ਖੰਡ ਪਾਠ ਸਾਹਿਬ ਕਰਾਓ, ਕਿਤੇ ਇਹ ਲਿਖਿਆ ਵੀ ਸਹਿਜ ਪਾਠ ਕਰਾਓ? ਦਾਸ ਨੇ ਅਰਜ਼ ਕੀਤੀ, ਮੈਂ ਕਿਹਾ ਨਾ ਤੇ ਕਿਤੇ ਇਹ ਲਿਖਿਆ ਵੀ ਅਖੰਡ ਪਾਠ ਸਾਹਿਬ ਦਾ ਫਲ ਏ, ਨਾ ਕਿਤੇ ਇਹ ਲਿਖਿਆ ਮਿਲਦਾ ਵੀ ਸਹਿਜ ਪਾਠ ਦਾ ਫਲ ਏ। ਉਹ ਮੈਨੂੰ ਕਹਿੰਦਾ ਫਿਰ ਦੁਨੀਆ ਐਵੇਂ ਹੀ ਕਰਾਈ ਜਾਂਦੀ ਹੈ ਜੀ ਸਹਿਜ ਪਾਠ ਤੇ ਖੰਡ ਪਾਠ ਸਾਹਿਬ ਤੇ ਦਾਸ ਨੇ ਅਰਜ਼ ਕੀਤੀ ਸੀ ਮੈਂ ਕਿਹਾ ਪ੍ਰੇਮੀਆ ਨਾ ਅਖੰਡ ਪਾਠ ਸਾਹਿਬ ਕਰਾਉਣ ਦਾ ਫਲ ਨਾ ਸਹਿਜ ਪਾਠ ਕਰਾਉਣ ਦਾ ਫਲ ਏ ਫਲ ਕਾਹਦਾ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਣੀ ਨੂੰ ਸੁਣਨ ਦਾ ਫਲ ਏ ਉਹ ਭਾਵੇਂ ਤੂੰ ਸਹਿਜ ਪਾਠ ਕਰਾ ਕੇ ਸੁਣ ਲੈ ਤੇ ਭਾਵੇਂ ਖੰਡ ਪਾਠ ਸਾਹਿਬ ਕਰਾ ਕੇ ਸੁਣ ਲੈ ਆਖੋ ਸਤਨਾਮ ਭਾਵੇਂ ਸਹਿਜ ਪਾਠ ਕਰਾ ਕੇ ਸੁਣ ਲਓ ਭਾਵੇਂ ਖੰਡ ਪਾਠ ਸਾਹਿਬ ਕਰਾ ਕੇ ਸੁਣ ਲਓ ਮਹਾਰਾਜ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ
ਨਾਸ
ਨਾਸ ਬਾਣੀ ਨੂੰ ਸੁਣਨ ਨਾਲ ਬਾਣੀ ਨੂੰ ਪੜਨ ਨਾਲ ਦੁੱਖ ਕੱਟੇ ਜਾਂਦੇ ਨੇ ਬੜੇ ਲੋਕ ਨੇ ਇਦਾਂ ਦੇ ਜਿਹੜੇ ਕਹਿੰਦੇ ਨੇ ਖੰਡ ਪਾਠ ਸਾਹਿਬ ਤੇ ਕਰਾਇਆ ਸੀ ਗੱਲ ਤੇ ਬਣੀ ਨਹੀਂ ਸਹਿਜ ਪਾਠ ਤੇ ਕਰਾਇਆ ਸੀ ਗੱਲ ਤੇ ਬਣੀ ਨਹੀਂ ਪਰ ਹਾਲ ਕਿੱਦਾਂ ਦਾ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ ਅਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਮੂਹਰੇ ਬਾਬਾ ਜੀ ਰਹਿ ਗਏ ਇਕੱਲੇ ਲੋ ਹੱਸ ਪਏ ਆਪਾਂ ਸਾਰੇ ਮਨਾਂ 'ਚ ਝਾਤੀ ਮਾਰੋ ਖਾ ਜਿੰਨੀ ਸੰਗਤ ਮਰ ਦੇ ਚਰਨਾਂ ਵਿੱਚ ਬੈਠੀ ਏ ਜਰਾ ਕੁ ਮਨਾਂ 'ਚ ਝਾਤੀ ਮਾਰ ਕੇ ਵੇਖੋ ਜਦੋਂ ਗੁਰੂ ਸਾਹਿਬ ਸਾਡੇ ਘਰ ਆਏ ਸਨ ਦੂਜਾ ਬਾਬਾ ਬੰਦ ਕਰ ਦਿੱਤਾ ਸੀ ਨਹੀਂ ਅੰਦਰ ਤੇ ਵੜ ਕੇ ਵੇਖਿਆ ਹੀ ਨਹੀਂ ਤੇ ਮੈਨੂੰ ਇੱਕ ਗੱਲ ਦੱਸੋ ਕਿ ਕੋਈ ਸਾਨੂੰ ਆਪਣੇ ਘਰ ਲੈ ਜਾਏ ਤੇ ਘਰ ਲਿਜਾ ਕੇ ਤਿੰਨ ਦਿਨ ਸਾਨੂੰ ਅੰਦਰ ਵਾੜ ਕੇ ਭਾਈ ਚੱਲੇ ਤੇ ਕੋਈ ਜਣਾ ਜਾਵੇ ਤੇ ਧੂਫਾਂ ਤੇ ਖਾਈ ਜਾਏ ਤੇ ਸੈਂਟ ਛਿੜਕੀ ਜਾਏ ਦਸਾਂ ਮਿੰਟਾਂ ਪਿੱਛੋਂ ਤੇ ਜਿਹੜਾ ਸਾਨੂੰ ਲੈ ਕੇ ਗਿਆ ਪਰਿਵਾਰ ਵਾਲਾ ਉਹਨਾਂ ਚੋਂ ਸਾਡੇ ਕੋਲ ਕੋਈ ਬਵੇ ਹੀ ਨਾ ਆਪਾਂ ਇਕੱਲੇ ਹੀ ਬੋਲੀ ਜਾਈਏ ਮੇਰੀ ਗੱਲ ਤੇ ਸੁਣ ਤੇ ਤਿੰਨ ਦਿਨ ਉਹ ਆ ਕੇ ਸਾਨੂੰ ਆਪਣਾ ਮੂੰਹ ਨਾ ਵਿਖਾਏ ਤੇ ਦੱਸੋ ਮੁੜ ਕੇ ਉਹਦੇ ਘਰ ਜਾਣਾ ਪਸੰਦ ਕਰਾਂਗੇ ਕਦੇ ਵੀ ਨਹੀਂ ਤੇ ਮੈਂ ਕਰਜ਼ ਕਰਾਂਗਾ ਮਾਝੇ ਵਾਲੇ ਬੜੇ ਸਿਆਣੇ ਨੇ ਅਸੀਂ ਤੇ ਇੱਥੋਂ ਗਿਆਨ ਲੈਣ ਆਉਂਦੇ ਹਾਂ ਅਸੀਂ ਪਿੰਡਾਂ ਦੇ ਲੋਕ ਹਾਂ ਪਿੰਡਾਂ ਦੇ ਜੰਮ ਪਲਣਾ ਪਿੰਡਾਂ 'ਚ ਰਹਿਣ ਵਾਲੇ ਹਾਂ ਤੁਸੀਂ ਬੜੇ ਸਿਆਣੇ ਹੋ ਸੰਗਤ ਵਿੱਚੋਂ ਤੇ ਸਦਾ ਹੀ ਸਿੱਖਣਾ ਪਰ ਮੈਨੂੰ ਇਹ ਬੇਨਤੀ ਕਰਨੀ ਪੈ ਰਹੀ ਹੈ ਕਿਉਂਕਿ ਮੈਂ ਕਈ ਥਾਵਾਂ ਤੇ ਮਾਝੇ ਵਿੱਚ ਵੀ ਹੁਣ ਆਉਂਦਾ ਤੇ ਦੁਆਬੇ ਵਿੱਚ ਵੀ ਵੇਖੀਦਾ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਰ ਦੇ ਸਰੂਪ ਲੈ ਆਉਣੇ ਨੇ ਤਿੰਨ ਤਿੰਨ ਦਿਨ ਘਰ ਦਾ ਮਾਲਕ ਅੰਦਰ ਵੜ ਕੇ ਨਹੀਂ ਵੇਖਦਾ ਕਈ ਥਾਵਾਂ ਤੇ ਇਦਾਂ ਦਾ ਹਾਲ ਹੋ ਗਿਆ ਵੀ ਗੁਰੂ ਸਾਹਿਬ ਨੂੰ ਲਿਆਉਣ ਵਾਸਤੇ ਵੀ ਗ੍ਰੰਥੀਆਂ ਨੂੰ ਕਹਿ ਦਿੰਦੇ ਨੇ ਲੈ ਭਾਈ ਜੀ ਤੈਨੂੰ 1500 ਤੇ ਦੇਣਾ ਹੀ ਹੈ ਤੇ ਆਹ ਪਰ 200 ਹੋਰ ਲੈ ਲਿਆ ਜੇ ਲੈ ਵੀ ਆਪੀ ਆਇਓ ਛੱਡ ਵੀ ਆਪੀ ਆਇਓ ਅਸੀਂ ਗੁਰੂ ਸਾਹਿਬ ਦੇ ਸਰੂਪ ਸੀਸ ਤੇ ਲਿਆ ਵੀ ਨਹੀਂ ਸਕਦੇ ਪਰ ਮੇਰੀ ਬੇਨਤੀ ਹੈ ਇਹ ਬੇਨਤੀ ਮੈਂ ਅੱਜ ਕੱਲ੍ਹ ਹਰੇਕ ਸਟੇਜ ਤੋਂ ਕਰਦਾ ਹੁੰਦਾ ਤੇ ਸਟੇਜ ਤੋਂ ਕਰਦਾ ਹੀ ਨਹੀਂ ਬਾਹਾਂ ਵੀ ਖੜੀਆਂ ਕਰਾਉਂਦਾ ਹੁੰਦਾ ਵੀ ਗੁਰੂ ਸਾਹਿਬ ਨੂੰ ਘਰ 'ਚ ਲੈ ਕੇ ਕਿੱਦਾਂ ਆਉਣਾ ਤੇ ਛੱਡਣਾ ਕਿੱਦੇ ਆ ਇਹਦੇ ਬਾਰੇ ਮੈਂ ਸਿਰਫ 2 ਮਿੰਟ ਬੇਨਤੀ ਕਰਾਂਗਾ ਵੱਧ ਨਹੀਂ ਸਮਾਪਤੀ ਵੱਲ ਵਧ ਰਹੇ ਹਾਂ ਆਪਾਂ ਤੇ ਮੈਂ ਸੰਗਤ ਦੇ ਚਰਨਾਂ 'ਚ ਅਰਜ਼ ਕਰਾਂਗਾ ਕਾਲ ਨਹੀਂ ਕਰਨੀ ਕਿਸੇ ਨੇ ਮੈਨੂੰ ਪਤਾ ਹੈ 6 ਵਜੇ ਦੇ ਬੈਠੇ ਹੋ ਕੁਝ ਪ੍ਰੇਮੀ ਤੇ ਇਦਾਂ ਦੇ ਹੋਣਗੇ ਜਿਹੜੇ 4 ਵਜੇ ਥਾਂ ਮੱਲ ਕੇ ਬਹਿ ਗਏ ਹੋਣਗੇ ਵੀ ਸਾਨੂੰ ਜਗ੍ਹਾ ਨਹੀਂ ਮਿਲਣੀ ਮੁੜ ਕੇ ਮੈਂ ਵੇਖਿਆ ਸਮਾਗਮਾਂ 'ਚ ਇੱਥੇ ਜਲੰਧਰ ਸਮਾਗਮ ਹੋਇਆ ਸੀ ਮੈਨੂੰ ਪ੍ਰਬੰਧਕਾਂ ਨੇ ਦੱਸਿਆ ਪਿਛਲੇ ਸਾਲ ਕੁਝ ਬਜ਼ੁਰਗ 5-7 ਇਦਾਂ ਦੇ ਜਿਹੜੇ ਪੋਤਰੇ ਨੂੰ ਕਹਿੰਦੇ ਨੇ ਇੱਥੇ ਹੀ ਪ੍ਰਸ਼ਾਦਾ ਲਿਆ ਦੇ ਮੁੜ ਕੇ ਜਗ੍ਹਾ ਨਾ ਮੱਲੀ ਜਾਏ ਦਿਨੇ ਉੱਥੇ ਹੀ ਲੰਮੇ ਪਏ ਰਹੇ ਸਾਰਾ ਦਿਨ ਵੀ ਅਸੀਂ ਹਿੱਲਣਾ ਨਹੀਂ ਇੱਥੇ ਹੀ ਬਹਿਣਾ ਮੁੜ ਕੇ ਕਿਤੇ ਥਾਂ ਹੀ ਨਾ ਮੱਲੀ ਜਾਏ ਸਾਡੀ ਕਿੰਨਾ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਨਾਲ ਬਾਣੀ ਨਾਲ ਜੇ ਮੈਂ ਕਹਾਂ ਮੇਰੇ ਨਾਲ ਪਿਆਰ ਹੈ ਇਹ ਨਹੀਂ ਆਹ ਬਾਣੀ ਨਾ ਪੜੀ ਜਾਏ ਤੇ ਆਹ ਬਾਣਾ ਲਾ ਕੇ ਆ ਜਾਈਏ ਜਿਹੜੇ ਅੱਜ ਹਾਰ ਫੁੱਲਾਂ ਦੇ ਪਾਉਂਦੇ ਨੇ ਉਹ ਛਿੱਤਰਾਂ ਦੇ ਪਾਉਂਦੇ ਇਹ ਬਾਣੀ ਦਾ ਸਤਿਕਾਰ ਗੁਰੂ ਸਾਹਿਬ ਦਾ ਆਪ ਜੀ ਬਾਣੀ ਨਾਲ ਪਿਆਰ ਕਰਦੇ ਹੋ ਇਸੇ ਕਰਕੇ ਵੇਖੋ ਕਿੰਨੀਆਂ ਸੰਗਤਾਂ ਬੈਠੀਆਂ ਧਿਆਨ ਦਿਓ ਹੁਣ ਸਤਿਸੰਗ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਛਾਣੀਏ ਸਤਿਗੁਰੂ ਕੌਣ ਨੇ ਅਸੀਂ ਬੱਚਾ ਜੰਮਦਾ ਹੈ ਤੇ ਮਾਂ ਨੂੰ ਪਛਾਣਦਾ ਥੋੜ੍ਹਾ ਜਿਹਾ ਵੱਡਾ ਹੁੰਦਾ ਤੇ ਪਿਓ ਨੂੰ ਪਛਾਣਦਾ ਹੋਰ ਵੱਡਾ ਹੁੰਦਾ ਦਾਦਾ ਦਾਦੀ ਨੂੰ ਪਛਾਣਦਾ ਹੋਰ ਵੱਡਾ ਹੁੰਦਾ ਰਿਸ਼ਤੇਦਾਰਾਂ ਨੂੰ ਪਛਾਣਦਾ ਆਪਣੀ ਜ਼ਿੰਦਗੀ 'ਚ ਅਸੀਂ ਕਿੰਨਿਆਂ ਨੂੰ ਪਛਾਣਿਆ ਪਰ ਇਦਾਂ ਹੀ ਦੁਨੀਆਂ ਚੋਂ ਚੱਲੇ ਜਾਵਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬਾਨ ਨੂੰ ਪਛਾਣਿਆ ਹੀ ਨਹੀਂ। ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਛਾਣਿਆ ਹੀ ਨਹੀਂ, ਇਦਾਂ ਹੀ ਚਲੇ ਜਾਣਾ ਦੁਨੀਆਂ ਚੋਂ। ਪਰ ਦੁਨੀਆਂ ਦੇ ਨਾਤੇ ਕਿੱਦਾਂ ਦੇ ਨੇ? ਮੈਂ ਬੇਨਤੀ ਕਰਨ ਤੋਂ ਪਹਿਲਾਂ ਇੱਕ ਭਾਈ ਸਾਹਿਬ ਦੇ ਬਚਨ ਆਪ ਜੀ ਨਾਲ ਸਾਂਝੇ ਕਰਨੇ ਚਾਹਾਂਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਉਹ ਦੁਨੀਆਂ ਦੇ ਲੋਕੋ, ਦੁਨੀਆਂ ਦੀਆਂ ਰਿਸ਼ਤੇਦਾਰੀਆਂ ਵੇਖੋ ਕਿੱਦਾਂ ਦੀਆਂ ਨੇ। ਤਿੰਨ ਪੰਕਤੀਆਂ ਵਿੱਚ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਗਿਣਾਈਆਂ ਨੇ ਦੁਨਿਆਵੀ ਲੋਕਾਂ ਦੀਆਂ। ਭਾਈ ਸਾਹਿਬ ਕਹਿੰਦੇ ਨੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ। ਦਦਸਾਰ ਦਾ ਅਰਥ ਹੈ ਦਾਦਕੇ, ਦਾਦਕਿਆਂ ਵਿੱਚ ਕੋਈ ਨਹੀਂ। ਜਦੋਂ ਦਾਦਕੇ ਆ ਜਾਣ ਤੇ ਸਾਰੇ ਹੀ ਆ ਜਾਂਦੇ ਨੇ, ਦਾਦਕਿਆਂ ਦੀਆਂ ਜਿੰਨੀਆਂ ਰਿਸ਼ਤੇਦਾਰੀਆਂ। ਪਿਤਾ ਪਿਤਾਮਾ ਦਾਦਾ, ਪਰ ਪਿਤਾਮਾ ਪੜਦਾਦੇ ਤੱਕ ਗਏ ਨੇ। ਪਿਤਾ ਦਾਦਾ ਪੜਦਾਦਾ ਇਹਨਾਂ ਚ ਕੋਈ ਨਹੀਂ। ਅਗਲਾ ਬਚਨ ਹੈ, ਸੱਜਣ ਕੁਟੰਬ ਪਰਿਵਾਰ ਸੁੱਤ ਬਾਂਧਵ ਨਾ ਭਰਾਤਾ ਹੈ, ਨਾ ਘਰ ਵਾਲੀ, ਨਾ ਤੇਰੇ ਪੁੱਤਰ ਤੇ ਨਾ ਭਰਾ, ਨਾ ਕੋਈ ਯਾਰ ਬੇਲੀ, ਇਹਨਾਂ ਚ ਕੋਈ ਨਹੀਂ ਐਸਾ ਦਾਦਕਿਆਂ ਚ। ਅਗਲਾ ਬਚਨ, ਨਹੀਂ ਨਨਸਾਰ ਨਾਨਕਿਆਂ ਵਿੱਚ ਵੀ ਕੋਈ ਨਹੀਂ। ਨਹੀਂ ਪਹਿਲਾਂ ਆਖਿਆ ਤੇ ਨਨਸਾਰ ਵਿੱਚੋਂ ਆ ਗਿਆ, ਨਾਨਕਿਆਂ ਵਿੱਚ ਵੀ ਕੋਈ ਨਹੀਂ। ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ, ਨਾ ਮਾਂ, ਨਾ ਮਾਂ ਦੀ ਮਾਂ ਨਾਨੀ ਤੇ ਨਾ ਨਾਨੀ ਦੀ ਮਾਂ ਪੜਨਾਨੀ, ਇਹਨਾਂ ਚ ਵੀ ਕੋਈ ਨਹੀਂ। ਮਾਮੂ ਮਾਮੀ ਮਾਸੀ ਉਹ ਮੌਸਾ ਬਿਬਤ ਬਖਿਆਤਾ ਹੈ, ਨਾ ਨਾਨਾ ਨਾ ਸੱਸ ਮਾਂ, ਨਾ ਨਾਨੀ ਨਾ ਪੜਨਾਨੀ, ਨਾ ਮਾਸੀ ਨਾ ਮਾਸੜ, ਨਾ ਮਾਮੀ ਨਾ ਮਾਮਾ, ਇਹਨਾਂ ਚ ਵੀ ਕੋਈ ਨਹੀਂ। ਆਖੋ ਸਤਨ ਹਾ ਨਹੀਂ ਨਨਸਾਰ। ਹੁਣ ਉਹਨਾਂ ਦੀ ਗੱਲ ਕਰੀਏ ਜਿਹਨਾਂ ਦੀ ਸ਼ਾਦੀ ਹੋਈ ਹੈ। ਤਿੰਨ ਰਿਸ਼ਤੇਦਾਰੀਆਂ ਸਾਡੀਆਂ ਮੇਨ ਨੇ, ਇੱਕ ਦਾਦਕੇ, ਇੱਕ ਨਾਨਕੇ, ਇੱਕ ਸਹੁਰੇ। ਸਹੁਰਿਆਂ ਤੋਂ ਅੱਗੇ ਅੱਗੇ ਰਿਸ਼ਤੇਦਾਰੀਆਂ ਬਣਦੀਆਂ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਹੁਰੇ ਨਹੀਂ ਸਸੁਰਾਰ, ਸਹੁਰਿਆਂ ਚ ਵੀ ਕੋਈ ਨਹੀਂ। ਸਾਸ ਸਾਸੁਰਾ ਸਾਰੋ ਉਹ ਸਾਰੀ, ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ। ਕਹਿੰਦੇ ਸਹੁਰਿਆਂ ਵਿੱਚ ਵੀ ਕੋਈ ਨਹੀਂ, ਨਾ ਸੱਸ ਸਾਸ ਤੇ ਨਾ ਸਾਸੁਰਾ ਨਾ ਸਹੁਰਾ। ਅਗਲਾ ਬਚਨ ਮੈਂ ਸਟੇਜ ਤੇ ਨਹੀਂ ਬੋਲਾਂਗਾ, ਇਹਦੇ ਅਰਥ ਸਪਸ਼ਟ ਹੋ ਰਹੇ ਨੇ। ਸਾਰੋ ਉਹ ਸਾਰੀ, ਸਭ ਨੂੰ ਸਮਝ ਆ ਗਈ। ਨਹੀਂ ਬਿਰਤੀ ਸੁਰ ਕੁਲ ਗੁਰੂ ਜਾਚਕ ਮੰਗਤਾ ਨਾ ਦਾਤਾ ਹੈ, ਨਾ ਮੰਗਤਾ ਤੇ ਦਾਤਾ, ਧਿਆਨ ਦੇਣਾ। ਦਾਦੇ ਤੇ ਮੰਗਤੇ ਵਿੱਚ ਵੀ ਇੱਕ ਰਿਸ਼ਤਾ ਜਿਹਾ ਬਣ ਜਾਂਦਾ। ਕੋਈ ਚੀਜ਼ ਮੰਗਦਾ ਉਹਨਾਂ ਨੂੰ ਦੇ ਦਿਓ, ਉਹ ਕਹਿੰਦਾ ਤੇਰੇ ਵਰਗਾ ਕੋਈ ਨਹੀਂ, ਮੈਂ ਬਸ ਤੇਰਾ ਹੀ ਹਾਂ, ਤੂੰ ਮੇਰਾ ਹੀ ਹੈ, ਬਸ ਇਹ ਨਾਤਾ ਜਿਹਾ ਇੱਕ। ਜੇ ਕੋਈ ਚੀਜ਼ ਨਹੀਂ ਦਿਓਗੇ, ਪੰਜ ਚਾਰ ਦੇ ਦਿਓ, ਇੱਕ ਦੋ ਜਵਾਬ ਦੇ ਦਿਓ, ਤੇ ਨਾਤਾ ਟੁੱਟ ਜਾਂਦਾ। ਜਾਚਕ ਤੇ ਦਾਤੇ ਦਾ ਇਹ ਕੋਈ, ਮੰਗਤੇ ਦਾ ਦਾਤੇ ਦਾ ਇਹ ਵੀ ਕੋਈ ਨਾਤਾ ਨਹੀਂ। ਭਾਈ ਸਾਹਿਬ ਕਹਿੰਦੇ ਨੇ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਮੈਂ ਮਹਿਲ ਮਾੜੀਆਂ ਵਿੱਚ ਸੰਸਾਰ ਵਿੱਚ ਰਿਸ਼ਤੇਦਾਰੀਆਂ ਵਿੱਚ ਸਹੁਰਿਆਂ ਚ ਨਾਨਕਿਆਂ ਚ ਦਾਦਕਿਆਂ ਚ ਉਹ ਐਸਾ ਰਿਸ਼ਤਾ ਕੋਈ ਵੀ ਨਹੀਂ ਵੇਖਿਆ। ਕਿਹੋ ਜਿਹਾ? ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ, ਜਿਹੋ ਜਿਹਾ ਸਿੱਖ ਦਾ ਤੇ ਸਾਧ ਸੰਗਤ ਦਾ, ਜਿਹੋ ਜਿਹਾ ਸਿੱਖ ਦਾ ਤੇ ਇੱਕ ਗੁਰੂ ਦਾ ਨਾਤਾ ਹੈ।
ਸਤਿ ਸ੍ਰੀ ਅਕਾਲ।
ਇਹੋ ਜਿਹੀ ਰਿਸ਼ਤੇਦਾਰੀ ਕੋਈ ਨਹੀਂ, ਇਹੋ ਜਿਹਾ ਨਾਤਾ ਕੋਈ ਨਹੀਂ। ਤੇ ਆਓ ਖਾਫਾਂ ਵਿੱਚ ਜੋੜੀਏ, ਸਾਰੇ ਅਰਜ ਕਰੀਏ। ਬਾਣੀ ਦੀ ਪੰਕਤੀ ਇਹ ਹਰ ਰਸਨਾ ਤੇ ਆਵੇ, ਸਾਰੇ ਰਲ ਕੇ ਬੇਨਤੀ ਕਰੀਏ। ਸਾਰੇ ਕਿਰਪਾ ਕਰਿਓ, ਪਹਿਲੇ ਸਚਦਾਸ ਬੋਲਦਾ, ਫਿਰ ਸਾਰੇ ਸਿੰਘ। ਭਾਈ ਫਿਰ ਤੀਜੇ ਹਿੱਸੇ ਚ ਬੀਬੀਆਂ ਸਟੇਜ ਬੜੀ ਉੱਚੀ ਹੈ ਤੁਹਾਡੀ ਆਵਾਜ਼ ਪਹੁੰਚੇਗੀ ਜੇ ਗੱਜ ਕੇ ਬੋਲੋਗੇ ਤੇ ਕਿਰਪਾ ਸਾਰੇ ਕਰਿਓ ਸਾਰੇ ਬੋਲਿਓ
ਸਾਜੀ ਪ੍ਰੀਤ ਹਮ ਤੁਮ ਸਿਓਰੀ ਸਾਜੀ ਪ੍ਰੀਤ ਹਮ ਤੁਮ ਸਿਓਰੀ ਸਾਜੀ ਪ੍ਰੀਤ ਹਮ ਤੁਮ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਸਤਿਗੁਰ ਨਾਲ ਪ੍ਰੀਤ ਪਾਈਏ ਜਿਹੜੀ ਸੱਚੀ ਏ ਇਹੋ ਜੀ ਪ੍ਰੀਤ ਐਸਾ ਨਾਤਾ ਸੰਸਾਰ ਵਿੱਚ ਕੋਈ ਨਹੀਂ ਸੋ ਧਿਆਨ ਦੇਣਾ ਜਦੋਂ ਜਨਮ ਲਿਆ ਤੇ ਮਾਂ ਨੂੰ ਪਛਾਣਿਆ ਫਿਰ ਪਿਤਾ ਨੂੰ ਪਛਾਣਿਆ ਫਿਰ ਰਿਸ਼ਤੇਦਾਰਾਂ ਨੂੰ ਪਛਾਣਿਆ ਉਹ ਕੀ ਫਾਇਦਾ ਹੋਇਆ ਸੰਸਾਰ ਵਿੱਚ ਆਉਣ ਦਾ ਜੇ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਪਛਾਣ ਨਾ ਸਕੇ ਤੇ ਜਿਨ੍ਹਾਂ ਦੀਆਂ ਯਾਦਾਂ 'ਚ ਆਪਾਂ ਜੁੜੇ ਹਾਂ ਉਹਨਾਂ ਇਕੱਲਿਆਂ ਨੇ ਪਛਾਣਿਆ ਹੀ ਨਹੀਂ ਉਹਨਾਂ ਨੇ ਲੱਖਾਂ ਨੂੰ ਪਛਾਣ ਕਰਾਈ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ ਉਹਨਾਂ ਨੇ ਖੁਦ ਹੀ ਨਹੀਂ ਪਛਾਣਿਆ ਉਹਨਾਂ ਨੇ ਲੱਖਾਂ ਨੂੰ ਪਛਾਣ ਜਾਂਚ ਦੱਸੀ ਤੇ ਧਿਆਨ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਵੀ ਘਰ ਵਿੱਚ ਲੈ ਕੇ ਆਉਣਾ ਮੇਰੀ ਬੇਨਤੀ ਹੈ ਆਪ ਸੇਵਾ ਕਰਨੀ ਹੱਥੀਂ ਤੇ ਜਦੋਂ ਵੀ ਗੁਰੂ ਸਾਹਿਬ ਨੂੰ ਘਰ 'ਚ ਲੈ ਕੇ ਆਉਣਾ ਉਦੋਂ ਲੈ ਕੇ ਆਓ ਜਦੋਂ ਹੋਰ ਕੋਈ ਕੰਮ ਨਾ ਹੋਵੇ ਨਾ ਫੈਕਟਰੀ ਜਾਣਾ ਹੈ ਨਾ ਡਿਊਟੀ ਜਾਣਾ ਹੈ ਨਾ ਖੇਤੀ ਦਾ ਕੰਮ ਹੈ
ਉਦੋਂ ਜਦੋਂ ਕੋਈ ਕੰਮ ਨਹੀਂ, ਸਾਰਾ ਧਿਆਨ ਸਾਡਾ ਗੁਰੂ ਕੇ ਪਿਆਰ ਵਿੱਚ ਸਤਿਕਾਰ ਵਿੱਚ ਹੋਵੇ, ਤੇ ਜਦੋਂ ਗੁਰੂ ਗ੍ਰੰਥ ਸਾਹਿਬਾਨ ਨੂੰ ਲੈ ਕੇ ਆਉਣਾ ਹੈ, ਸਾਰੇ ਰਾਹ ਆਪ ਸਾਰਾ ਪਰਿਵਾਰ ਸਫਾਈ ਕਰੇ, ਇੱਕ ਦਿਨ ਪਹਿਲਾਂ ਸਾਰਿਆਂ ਰਾਹਾਂ ਦੀ ਸਫਾਈ ਕਰੇ। ਸਫਾਈ ਕਰਨ ਤੋਂ ਬਾਅਦ ਕਲੀ ਪਾਓ ਸਾਰੇ ਰਸਤੇ ਵਿੱਚ, ਤੇ ਸਾਰਾ ਪਰਿਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈਣ ਵਾਸਤੇ ਜਾਏ। ਧਿਆਨ ਦੇਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰਾ ਪਰਿਵਾਰ ਲੈਣ ਵਾਸਤੇ ਜਾਏ। ਫੁੱਲਾਂ ਦੀ ਵਰਖਾ ਕਰੋ ਤੇ ਕੋਸ਼ਿਸ਼ ਕਰੋ, ਜਿੰਨੀ ਸੰਗਤ ਇੱਥੇ ਬੈਠੀ ਹੈ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਬੈੱਡ ਬਣਾਓ। ਆਮ ਕਰਕੇ ਆਪਾਂ ਰੁਮਾਲੇ ਦਿੰਦੇ ਹਾਂ ਤੇ ਗੁਰਦੁਆਰਿਆਂ ਵਿੱਚ ਤੁਸੀਂ ਵੇਖੋਗੇ ਢੇਰ ਲੱਗੇ ਪਏ ਨੇ ਰੁਮਾਲਿਆਂ ਦੇ, ਕਈ ਥਾਵਾਂ ਉੱਤੇ ਤੇ ਅਗਨ ਭੇਟ ਕੀਤੇ ਜਾਂਦੇ ਨੇ, ਰੁਮਾਲੇ ਇੰਨੇ ਨੇ, ਢੇਰ ਲੱਗੇ ਪਏ। ਪਰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਗੁਰਦੁਆਰਿਆਂ 'ਚ ਆਪਾਂ ਭੇਟਾ ਕਰਨੀ। ਜਿਹੜੇ ਜਿਹੜੇ ਪਿੰਡਾਂ 'ਚ ਆਏ ਹੋ, ਹੁਣ ਇੱਥੇ ਤੁਸੀਂ ਵੇਖੋਗੇ ਇੱਕ ਇੰਸਪੈਕਟਰ ਦੀ ਕੁਰਸੀ ਤੇ ਕੋਈ ਨਹੀਂ ਬਹਿ ਸਕਦਾ, ਇੱਕ SSP ਦੀ ਕੁਰਸੀ ਤੇ, SDM ਦੀ ਕੁਰਸੀ ਤੇ ਦੂਜਾ ਨਹੀਂ ਬੈਠ ਸਕਦਾ, ਉਹ ਕੁਰਸੀ ਉਸੇ ਦੀ ਹੋਈ ਆ। ਪਰ ਉਸੇ ਬੈੱਡ ਤੇ ਸ਼ਰਾਬ ਪੀਤੀ ਜਾਂਦੀ ਆ। ਭਾਈ ਜੀ ਆਉਂਦੇ ਨੇ, ਕਿੱਥੇ ਪ੍ਰਕਾਸ਼ ਕਰਨਾ? ਇਸ ਕਮਰੇ 'ਚ ਮਰਦ ਦਾ ਪ੍ਰਕਾਸ਼ ਇਸ ਬੈੱਡ ਤੇ, ਬਸ ਗਿੱਲੀ ਲੀਰ ਮਾਰ ਲਿਓ, ਬਸ ਇੰਨਾ ਹੀ ਹੈ, ਗਿੱਲੀ ਲੀਰ ਮਾਰ ਲਿਓ, ਇਹਦੇ ਤੇ ਪ੍ਰਕਾਸ਼ ਕਰ ਦਿਆਂਗੇ। ਪਰ ਧਿਆਨ ਦਿਓ ਗੁਰੂ ਪਿਆਰਿਓ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘੱਟ ਤੋਂ ਘੱਟ 5-5 ਬੈੱਡ ਬਣਾ ਕੇ ਬੜੇ ਸੋਹਣੇ ਭੇਟ ਕਰੋ। ਹਰੇਕ ਗੁਰਦੁਆਰੇ ਵਿੱਚੋਂ ਜਦੋਂ ਗੁਰੂ ਸਾਹਿਬ ਨੇ ਜਾਣਾ, ਪਹਿਲਾਂ ਕਹੋ ਵੀ ਗੁਰੂ ਸਾਹਿਬ ਮਗਰੋਂ ਜਾਣਗੇ, ਗੁਰੂ ਸਾਹਿਬ ਦਾ ਤਖ਼ਤ ਪਹਿਲਾਂ ਜਾਏਗਾ। ਪਰਿਵਾਰ ਵਾਲੇ ਆਓ, ਪਹਿਲਾਂ ਗੁਰੂ ਸਾਹਿਬ ਦਾ ਤਖ਼ਤ ਲੈ ਕੇ ਜਾਓ, ਗੁਰੂ ਸਾਹਿਬ ਪਿੱਛੋਂ ਜਾਣਗੇ। ਇਹ 400 ਸਾਲਾਂ ਸਾਨੂੰ ਸਿੱਖਿਆ ਦੇ ਕੇ ਗਿਆ। ਜਦੋਂ ਅਸੀਂ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਜਦੋਂ ਗੁਰੂ ਅਰਜਨ ਸਾਹਿਬ ਨੇ ਕੀਤਾ ਹਰਿਮੰਦਰ ਸਾਹਿਬ, ਤੇ ਸਤਿਗੁਰਾਂ ਨੇ ਆਖਿਆ ਸੀ ਸਿੱਖਾਂ ਨੇ, ਮਹਾਰਾਜ ਆਰਾਮ ਕਿੱਥੇ ਕਰੋਗੇ? ਮਹਾਰਾਜ ਕਹਿੰਦੇ ਮੇਰੇ ਵਾਲਾ ਬੈੱਡ ਚੁੱਕ ਦਿਓ, ਆਸਣ ਚੁੱਕ ਦਿਓ, ਉੱਥੇ ਨਵਾਂ ਬੈੱਡ ਵਿਛਾਓ, ਪੋਥੀ ਸਾਹਿਬ ਦਾ ਸੁੱਖ ਆਸਣ ਉੱਥੇ ਹੋਏਗਾ। ਤੇ ਸਤਿਗੁਰੂ ਜੀ ਆਪ ਜੀ ਆਰਾਮ ਕਿੱਥੇ ਕਰੋਗੇ? ਸਤਿਗੁਰੂ ਕਹਿੰਦੇ ਉਹਦੇ ਥੱਲੇ ਇੱਕ ਖੱਦਰ ਦੀ ਚਾਦਰ ਵਿਛਾ ਦਿਓ, ਤੇ ਅੰਮ੍ਰਿਤਸਰ ਦੀ ਧਰਤੀ ਤੇ ਬੈਠੇ ਆ, ਅੱਜ ਵੀ ਜਾਓ ਦਰਬਾਰ ਸਾਹਿਬ, ਅੱਜ ਵੀ ਉਹ ਖੱਦਰ ਦੀ ਚਾਦਰ ਵਿਛਾਈ ਜਾਂਦੀ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਦੇ ਸੀ। ਕਹਿਣਾ ਕੀ ਚਾਹੁੰਦੇ ਨੇ ਅੱਜ ਸਤਿਗੁਰੂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸਿਖਾ ਗਏ, ਸਿੱਖੋ ਗੁਰੂ ਪਿਆਰਿਓ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ, ਇਸ ਬਾਣੀ ਦਾ ਸਤਿਕਾਰ ਆਪਣੇ ਸਰੀਰ ਤੋਂ ਵੱਧ ਕਰਿਓ, ਇਹਨੂੰ ਸਦਾ ਆਪਣੇ ਸਰੀਰ ਤੋਂ ਉੱਪਰ ਰੱਖਿਓ। ਇਹ ਸਿਧਾਂਤ ਹੈ। ਅਸੀਂ ਟਰਾਲੀਆਂ ਭਰ ਭਰ ਜਾਂਦੇ ਹਾਂ, ਇੱਥੇ ਵੀ ਮਨਾਇਆ ਹੋਏਗਾ, ਲੱਖਾਂ ਦੀ ਤਾਦਾਦ ਵਿੱਚ ਆਏ, ਰੌਣਕ ਮੇਲਾ ਵੇਖਿਆ ਤੇ ਮੁੜ ਗਏ, ਪਰ ਸਿਧਾਂਤ ਕੀ ਉਹ ਵੀ ਲੈ ਕੇ ਜਾਣਾ ਹੈ। ਆਪਾਂ 400 ਸਾਲਾਂ ਹੁਣ ਮਨਾਉਣਾ ਵੀ ਹੈ ਤੇ ਪਹਿਲਾਂ ਮਨਾਇਆ ਵੀ ਹੈ, ਉਹਦੇ ਤੋਂ ਅਸੀਂ ਸਿੱਖਿਆ ਕੀ ਲੈਣੀ, ਅਸੀਂ ਸੇਧ ਕੀ ਲੈਣੀ? ਸਤਿਗੁਰੂ ਕਹਿੰਦੇ ਸਿੱਖੋ ਆਪਣੇ ਸਰੀਰ ਤੋਂ ਵੱਧ ਸਤਿਕਾਰ ਕਰਿਆ ਜੇ, ਪਰ ਮੈਨੂੰ ਖਿਮਾ ਕਰਨਾ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਆਪਣੇ ਸਰੀਰ ਜਿੰਨਾ ਨਹੀਂ ਕਰਦੇ। ਕਦੇ ਗ੍ਰੰਥੀ ਸਿੰਘ ਨੂੰ ਬਾਂਹ ਤੋਂ ਫੜ ਕੇ ਪੁੱਛੋ ਵੀ ਭਾਈ ਸਾਹਿਬ ਜੀ, ਇੱਕ ਥਾਂ ਤੋਂ ਦੂਜੀ ਥਾਂ ਤੇ ਕਦੇ ਰਿਸ਼ਤੇਦਾਰੀ 'ਚ ਤੁਸੀਂ ਵੀ ਜਾਂਦੇ ਹੋਵੋਗੇ? ਇੱਕ ਥਾਂ ਤੋਂ ਵਾਂਢੇ ਕਦੇ ਜਾਂਦੇ ਹੋਵੋਗੇ? ਤੇ ਦੱਸੋ ਖਾਂ ਭਲਾ, ਜਿੱਦਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲਿਆਂ ਨੂੰ ਇੱਕ ਗਠੜੀ 'ਚ ਪਾ ਕੇ ਤੇ 5-7 ਗੰਢਾਂ ਦਿੱਤੀਆਂ ਨੇ, ਕੀ ਇੱਦਾਂ ਆਪਣੇ ਕੱਪੜੇ ਇੱਕ ਕੱਪੜੇ 'ਚ ਬੰਨ੍ਹ ਕੇ ਲੈ ਜਾਓਗੇ? ਤੇ ਅੱਗੋਂ ਉਹ ਗ੍ਰੰਥੀ ਸਿੰਘ ਦਾ ਜਵਾਬ ਹੋਏਗਾ, ਨਾ ਜੀ ਨਾ, ਵੱਟ ਪੈ ਜਾਣਗੇ। ਧਿਆਨ ਦਿਓ, ਉਹ ਗਰੀਬ ਤੋਂ ਗਰੀਬ ਬੰਦਾ ਵੀ ਅੱਜ ਦਾ ਸਮਾਂ ਇੱਦਾਂ ਦਾ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਤੇ ਆਪਣੇ ਕੱਪੜੇ ਕਿਸੇ ਸੂਟ ਕੇਸ 'ਚ ਪਾ ਕੇ ਲਿਜਾਂਦਾ, ਇਹ ਮੇਰੇ ਬਸਤਰ ਨੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਸਤਰ ਅਸੀਂ ਕਿਵੇਂ ਲੈ ਕੇ ਜਾਂਦੇ ਹਾਂ? ਇੱਕ ਗਠੜੀ ਬੰਨ ਲਈ, ਪੋਟਲੀ ਬੰਨ ਲਈ, ਇੱਦਾਂ ਤੇ ਅੱਜ ਤੋਂ 100 ਸਾਲ ਪਹਿਲਾਂ ਬਜ਼ੁਰਗ ਸਨ ਜਦੋਂ ਕਿਤੇ ਜਾਂਦੇ ਸੀ, ਇੱਦਾਂ ਉਹਨਾਂ ਨੇ ਕੱਪੜੇ ਬੰਨ ਕੇ ਲੈ ਜਾਣ ਜਦੋਂ ਸਾਧਨ ਨਹੀਂ ਸਨ ਹੁੰਦੇ। ਕੀ ਅਸੀਂ ਸਤਿਗੁਰਾਂ ਦਾ ਸਤਿਕਾਰ ਆਪਣੇ ਸਰੀਰ ਜਿੰਨਾ ਕਰਨੇ ਆ? ਆਪਣੇ ਕੱਪੜੇ ਪ੍ਰੈਸ ਕਰਨ ਤੋਂ ਬਿਨਾਂ ਪਾਉਂਦੇ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲੇ ਬਈ ਉਹ ਇੱਕ ਗੱਠੜੀ ਦੇ ਵਿੱਚ ਬੰਨ ਲੈ ਗੰਢ ਦਿੱਤੀ ਤੇ ਚੱਲ ਪਏ ਤੇ ਮੇਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਸਾਰੇ ਗੁਰਦੁਆਰਿਆਂ ਵਿੱਚ ਇਦਾਂ ਨਹੀਂ ਹੋ ਰਿਹਾ ਬਹੁਤ ਗੁਰਦੁਆਰੇ ਇਦਾਂ ਦੇ ਨੇ ਜਿੱਥੇ ਗੁਰੂ ਸਾਹਿਬ ਦੇ ਰੁਮਾਲਿਆਂ ਦਾ ਅਦਬ ਪਰ ਇਹ ਇੱਕ ਬੇਨਤੀ ਜਿੰਨੇ ਵੀ ਬੈਠੇ ਹੋ ਆਪੋ ਆਪਣੇ ਗੁਰਦੁਆਰਿਆਂ ਵਿੱਚ ਪੰਜ ਪੰਜ ਸੂਟ ਕੇਸ ਬੜੇ ਸੋਹਣੇ ਲੈ ਕੇ ਦੋ ਦੋ ਹਜ਼ਾਰ ਦੇ ਤਿੰਨ ਤਿੰਨ ਹਜ਼ਾਰ ਦਾ ਇੱਕ ਇੱਕ ਸੂਟ ਸੂਟ ਕੇਸ ਆਵੇ ਉਹ ਗੁਰਦੁਆਰਾ ਸਾਹਿਬ 'ਚ ਦਿਓ ਤੇ ਗ੍ਰੰਥੀ ਸਿੰਘ ਨੂੰ ਬੇਨਤੀ ਕਰੋ ਇਹ ਗੁਰੂ ਸਾਹਿਬ ਦੇ ਰੁਮਾਲੇ ਵਸਤਰਾਂ ਵਾਸਤੇ ਆ ਪਤਾ ਲੱਗੇ ਗੁਰੂ ਕੇ ਵਸਤਰ ਜਾ ਰਹੇ ਨੇ ਆਖੋ ਸਤਨਾਮ
ਵਾਹਿਗੁਰੂ ਸਤਿ ਸ੍ਰੀ ਅਕਾਲ
ਜਿੰਨੇ ਸੰਗਤ ਆ ਦੋ ਬਚਨ ਲਾਗੂ ਕਰੋਗੇ ਆਪਣੇ ਪਿੰਡਾਂ ਵਿੱਚ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੀ ਬੇਨਤੀ ਹੈ ਕੰਮ ਕੱਚਾ ਨਾ ਛੱਡੀਏ ਲੋਹਾ ਗਰਮ ਹੋਵੇ ਸੱਟ ਵੱਜਣੀ ਚਾਹੀਦੀ ਹੈ ਜਿਹੜੇ ਇਹ ਲਾਗੂ ਕਰਨਗੇ ਜਾਂ ਇਹ ਸੇਵਾ ਦੇਣਗੇ ਤੇ ਜਾਂ ਕਮੇਟੀ ਨੂੰ ਬੇਨਤੀ ਕਰਕੇ ਜਾਂ ਮਾਇਆ ਇਕੱਠੀ ਕਰਕੇ ਪੰਜ ਸੱਤ ਜਣੇ ਇਕੱਠੇ ਹੋ ਕੇ ਬੈੱਡ ਬਣਾਉਣਗੇ ਤੇ ਮਹਾਰਾਜ ਵਾਸਤੇ ਇੱਕ ਸਤਿਗੁਰਾਂ ਦੇ ਵਾਸਤੇ ਸੂਟ ਕੇਸ ਗੁਰੂ ਘਰ ਵਿੱਚ ਲੈ ਕੇ ਦੇਣਗੇ ਸਿੰਘ ਜਕਾਰਾ ਲਾਉਣ ਲੱਗਾ ਸਾਰੀ ਸੰਗਤ ਮਨਜ਼ੂਰ ਜਿਹਨਾਂ ਨੂੰ ਹੈ ਉਹ ਸਾਰੇ ਬਈ ਬਾਹਾਂ ਖੜੀਆਂ ਕਰਕੇ ਸਬੂਤ ਦਿਓ
ਬੋਲੋ
ਹਰੇਕ ਗੁਰਦੁਆਰੇ ਦੇ ਵਿੱਚ ਪੰਜ ਪੰਜ ਸੂਟ ਕੇਸ ਪੰਜ ਪੰਜ ਤਖਤ ਗੁਰੂ ਸਾਹਿਬ ਦੇ ਬੜੇ ਸੋਹਣੇ ਬਣਾਓ ਪਤਾ ਲੱਗੇ ਇਹ ਗੁਰੂ ਕਾ ਤਖਤ ਜਾ ਰਿਹਾ ਸਤਿਗੁਰਾਂ ਦਾ ਪਹਿਲਾ ਆਸਣ ਧਿਆਨ ਦਿਓ ਉਹਦੇ ਤੇ ਹੋਰ ਨਹੀਂ ਕੋਈ ਬੈਠ ਸਕਦਾ ਉਸੇ ਤੇ ਸ਼ਰਾਬ ਪੀਤੀ ਜਾਂਦੀ ਹੈ ਉਸੇ ਬੈੱਡ ਦੇ ਉੱਤੇ ਬਹਿ ਕੇ ਮਾਸ ਖਾਧਾ ਜਾਂਦਾ ਉਸੇ ਤੇ ਫਿਰ ਮਰ ਦਾ ਪ੍ਰਕਾਸ਼ ਕਰ ਲੈਂਦੇ ਅਸੀਂ ਧਿਆਨ ਦਿਓ ਹੁਣ ਬੇਨਤੀ ਆਪਾਂ ਕਰਨੀ ਹੈ ਵੀ ਗੁਰੂ ਸਾਹਿਬ ਨੂੰ ਜਦੋਂ ਘਰ ਲੈ ਕੇ ਆਉਣਾ ਇਹਨਾਂ ਛੋਟੀਆਂ ਛੋਟੀਆਂ ਬੇਨਤੀਆਂ ਵੱਲ ਸੰਗਤ ਪੂਰਾ ਧਿਆਨ ਦੇਵੇ ਦਾਸ ਲਿਖ ਕੇ ਦੇਣ ਨੂੰ ਤਿਆਰ ਹੈ ਦੁੱਖ ਕੱਟਿਆ ਕਿਵੇਂ ਨਾ ਜਾਏ ਸਾਡੀ ਕਿਹੜੀ ਅਰਦਾਸ ਹੈ ਜਿਹੜੀ ਸਤਿਗੁਰੂ ਨਹੀਂ ਸੁਣਦੇ ਪਰ ਖਿਮਾ ਕਰਨਾ ਸੁਣ ਤੇ ਲੈਂਦਾ ਸੁਣਾਉਣਾ ਨਹੀਂ ਆਉਂਦਾ ਬੋਲਦਾ ਤੇ ਅੱਜ ਵੀ ਸਾਨੂੰ ਬੁਲਾਉਣਾ ਨਹੀਂ ਆਉਂਦਾ ਅੱਜ ਵੀ ਸ਼ੱਕ ਲੈਣਗੇ ਸਾਨੂੰ ਸਿਖਾਉਣਾ ਨਹੀਂ ਆਉਂਦਾ ਅੱਜ ਵੀ ਆ ਜਾਣਗੇ ਸਾਨੂੰ ਲਿਆਉਣਾ ਨਹੀਂ ਆਉਂਦਾ ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਉਹ ਗੁਰੂ ਪਿਆਰਿਓ ਰਾਮ ਜੀ ਦੀ ਮੂਰਤੀ ਨੂੰ ਭੋਗ ਲਵਾਉਣ ਵਾਲਿਆਂ ਦੀ ਕਮੀ ਨਹੀਂ ਮਿਲਦਾ ਨਹੀਂ ਕੋਈ ਭੀਲਣੀ ਵਰਗਾ ਜਿਹੜਾ ਜੂਠੇ ਬੇਰ ਖਵਾਵੇ ਕ੍ਰਿਸ਼ਨ ਜੀ ਦੀ ਮੂਰਤੀ ਤੇ ਫੁੱਲ ਚੜ੍ਹਾਉਣ ਵਾਲਿਆਂ ਦੀ ਕਮੀ ਨਹੀਂ ਪਰ ਮਿਲਦਾ ਨਹੀਂ ਕੋਈ ਬਿਦਰ ਵਰਗਾ ਜਿਹੜਾ ਅਲੂਣਾ ਸਾਗ ਖਵਾਵੇ ਦੇਗਾਂ ਤੇ ਅਸੀਂ ਵੀ ਲਈ ਫਿਰਨੇ ਆ ਪ੍ਰਸ਼ਾਦੇ ਤੇ ਅਸੀਂ ਵੀ ਚੁੱਕੀ ਫਿਰਨੇ ਆ ਪਰ ਮਿਲਦਾ ਨਹੀਂ ਕੋਈ ਗੁਰੂ ਨਾਨਕ ਨੂੰ ਲਾਲੋ ਵਰਗਾ ਜਿਹੜਾ ਕੋਦਰੇ ਦਾ ਹੀ ਪ੍ਰਸ਼ਾਦਾ ਛਕਾਵੇ
ਸਤਿ ਸ੍ਰੀ ਅਕਾਲ
ਉਹ ਭਾਵਨਾ ਬਣੇ ਗੋਬਿੰਦ ਭਾਉ ਭਗਤ ਦਾ ਭੁੱਖਾ ਕ੍ਰਿਸ਼ਨ ਜੀ ਨੇ ਕਹਿਤਾ ਸੀ ਮਿੱਠਾ ਲੱਗਦਾ ਵਿਦਰ ਦਾ ਪਾਣੀ ਉਹ ਦੁੱਧ ਤੇਰਾ ਕਿਸੇ ਕੰਮ ਨਾ ਤੇਰਾ ਦੁੱਧ ਨਹੀਂ ਮੈਨੂੰ ਇਹਦਾ ਪਾਣੀ ਹੀ ਮਿੱਠਾ ਲੱਗਦਾ ਤੇਰੇ ਦੁੱਧ ਨਾਲੋਂ ਸਵਾਦ ਬਿਦਰ ਦਾ ਪਾਣੀ ਧਿਆਨ ਦਿਓ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬਾਂ ਨੂੰ ਜਦੋਂ ਘਰ ਲੈ ਕੇ ਆਉਣਾ ਸਿਰਫ ਛੋਟੀਆਂ ਛੋਟੀਆਂ ਬੇਨਤੀਆਂ ਨੇ ਅੱਜ ਮੈਂ ਇਹੀ ਬੇਨਤੀਆਂ ਕਰਕੇ ਸਮਾਪਤੀ ਕਰਦਾ ਕਿਉਂਕਿ ਜਿਹੜੇ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਕੀਤੀ ਹੈ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਬਾਹਾਂ ਖੜੀਆਂ ਕਰ ਰਹੇ ਹਾਂ ਸੱਚ ਜਾਣਿਓ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਕਿਤੇ ਨਹੀਂ ਗਏ ਸਾਨੂੰ ਵੇਖ ਕੇ ਜ਼ਰੂਰ ਖੁਸ਼ ਹੁੰਦੇ ਹੋਣਗੇ
ਸਤਿ ਸ੍ਰੀ ਅਕਾਲ
ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਝੋਲੀਆਂ ਭਰਨਗੇ ਵੀ ਜ਼ਰੂਰ ਆ ਬੇਨਤੀਆਂ ਵੱਲ ਧਿਆਨ ਦੇਣਾ ਪੂਰਾ ਜਦੋਂ ਗੁਰੂ ਸਾਹਿਬ ਨੂੰ ਲੈ ਕੇ ਆਉਣਾ ਇੱਕ ਤੇ ਉਦੋਂ ਜਦੋਂ ਬਿਲਕੁਲ ਵਿਹਲ ਹੋਵੇ ਵਿਆਹਾਂ ਵਿੱਚ ਅਖੰਡ ਪਾਠ ਸਾਹਿਬ ਕਰਾਉਣ ਦੀ ਲੋੜ ਨਹੀਂ ਹਲਵਾਈ ਸਾਂਭੋਗੇ ਰਿਸ਼ਤੇਦਾਰ ਸਾਂਭੋਗੇ ਕਿ ਗੁਰੂ ਸਾਹਿਬ ਨੂੰ ਸਾਂਭੋਗੇ ਉਧਰੋਂ ਹਲਵਾਈ ਸਮਾਨ ਮੰਗੀ ਜਾਂਦਾ ਤੇ ਤੂੰ ਗੁਰੂ ਸਾਹਿਬ ਕੋਲ ਕਿਵੇਂ ਬਹਿਗਾ ਜਾ ਕੇ ਜਦੋਂ ਵੀ ਅਖੰਡ ਪਾਠ ਸਾਹਿਬ ਕਰਾਉਣਾ ਹੈ ਅਖੰਡ ਪਾਠ ਸਾਹਿਬ ਇੱਕ ਮਹੀਨਾ ਪਹਿਲਾਂ ਹੀ ਕਰਾ ਲਓ ਜਾਂ ਇੱਕ ਦੋ ਮਹੀਨੇ ਬਾਅਦ ਚ ਕਰਾਓ ਉਦੋਂ ਜਦੋਂ ਕੋਈ ਕੰਮ ਨਹੀਂ ਹੋ ਉਸ ਰਿਸ਼ਤੇਦਾਰ ਨੂੰ ਬੁਲਾਓ ਜਿਹੜਾ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੇ, ਜਿਹੜਾ ਆਪਣੀ ਸੇਵਾ ਭਾਲਦਾ ਉਹਨੂੰ ਕੋ ਤੈਨੂੰ ਬਾਅਦ ਚ ਸੱਦ ਲਾਂਗੇ, ਬਾਅਦ ਚ ਕਰ ਲਾਂਗੇ ਤੇਰੀ ਸੇਵਾ, ਪਾਲਟੀਆਂ ਵੱਖਰੀਆਂ ਹੋ ਜਾਣਗੀਆਂ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੁਲਾਉਣਾ ਘਰ ਚ ਉਦੋਂ ਅਸੀਂ ਕਿਸੇ ਹੋਰ ਨੂੰ ਸੱਦਣਾ ਨਹੀਂ, ਕਿਸੇ ਨੂੰ ਨਹੀਂ ਸੱਦਣਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਲੈ ਕੇ ਆਉਣਾ ਉਦੋਂ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ, ਬਿਲਕੁਲ ਵਿਹਲਾ ਜਿਹਾ ਸਮਾਂ ਕੱਢੋ।